ਨੇ ਬੁਕਿੰਗ ਕਰਨੀ ਹੋਵੇ, ਚਾਹੇ ਹਾਈ ਰਾਈਜ਼ ਨੇ ਚਾਹੇ ਲੋਅ ਰਾਈਜ਼, ਜਿੰਨੇ ਵੀ ਸਵਰਬਸ ਦੇ ਵਿੱਚ ਜਿਹੜੇ ਓਪਨਿੰਗਸ ਹੋ ਰਹੀਆਂ ਨੇ ਉਹਨਾਂ 'ਚ ਅਸੀਂ ਤੁਹਾਡੀ ਬੁਕਿੰਗ ਕਰਵਾ ਕੇ ਦੇ ਸਕਦੇ ਹਾਂ। ਯੂਨਿਟਸ ਦੀ ਜਾਂ ਜਿਹੜੇ ਲੋਅ ਰਾਈਜ਼, ਜਿਹੜੇ ਟਾਊਨ ਹਾਊਸਿਸ ਜਾਂ ਡਿਟੈਚ ਹਾਊਸਿਸ ਨੇ, ਵੁੱਡ ਸਟਾਕ ਵਿੱਚ ਸਾਨੂੰ ਮਿਲ ਸਕਦੇ ਹੈਗੇ ਆ, ਪਰ ਬਿਲਕੁਲ ਲਿਮਿਟਡ ਕੁਆਂਟਿਟੀ ਹੈਗੀ ਹੈ ਜੀ ਉੱਥੇ ਵੀ। ਸੋ ਵੀ ਫਸਟ ਕਮ ਫਸਟ ਸਰਵ ਦੇ ਬੇਸਿਸ ਦੇ ਉੱਤੇ ਅਸੀਂ ਯੂਨਿਟ ਵੁੱਡ ਸਟਾਕ ਦੇ ਵਿੱਚ ਤੁਹਾਡੀ ਬੁਕਿੰਗ ਕਰਵਾ ਕੇ ਦੇ ਸਕਦੇ ਹਾਂ। ਲੋਅ ਰਾਈਜ਼ ਦੇ ਵਿੱਚ ਕਾਫੀ ਆਪਾਂ ਕੋਲ ਇਨਵੈਸਟਮੈਂਟ ਵਾਲੀਆਂ ਪ੍ਰੋਪਰਟੀਜ਼ ਨੇ ਜਾਂ ਫਸਟ ਟਾਈਮ ਬਾਇਰਸ ਵਾਲੀਆਂ ਨੇ, ਉਹਨਾਂ ਬਾਰੇ ਵੀ ਤੁਸੀਂ ਡਿਟੇਲ ਇਨਫੋਰਮੇਸ਼ਨ ਮੈਨੂੰ ਕਾਲ ਕਰਕੇ ਲੈ ਸਕਦੇ ਹੋ। ਲੈਂਡ ਦੇ ਵਿੱਚ ਕਿਸੇ ਨੇ ਵੀ ਕੋਈ ਜਿਹੜੀ ਹੈਗੀ ਖਰੀਦ ਕਰਨੀ ਹੋਵੇ ਇਨਵੈਸਟਮੈਂਟ ਲਈ ਲੈਂਡ, ਜਾਂ ਤੁਸੀਂ ਜਿਹੜੀ ਹੈਗੇ ਹੈ ਹੋਬੀ ਦੇ ਤੌਰ ਤੇ ਕੋਈ ਫਾਰਮ ਜਿਹੜਾ ਬਾਏ ਕਰਨਾ ਚਾਹੁੰਦੇ ਹੋਵੋ ਤਾਂ ਉਹਦੇ ਲਈ ਮੈਨੂੰ ਕਾਲ ਕੀਤੀ ਜਾ ਸਕਦੀ ਹੈ। ਨੰਬਰ ਮੈਂ ਦੇਣਾ ਚਾਹਾਂਗਾ 416-543-2005, 416-543-2005, ਇਸ ਨੰਬਰ ਤੇ ਐਨੀ ਟਾਈਮ ਕਾਲ ਕਰ ਸਕਦੇ ਹੋ, ਜਾਂ ਫਿਰ ਆਲਵੇਜ਼ ਤੁਸੀਂ sukhpaura.com ਵਿਜ਼ਿਟ ਕਰਕੇ ਸਾਰੀਆਂ ਲਿਸਟਿੰਗ ਦੇਖ ਸਕਦੇ ਹੋ, ਜਾਂ ਫਿਰ ਕਾਲ ਕੀਤੀ ਜਾ ਸਕਦੀ ਹੈ ਐਟ 416-543-2005 ਦੇ ਉੱਤੇ। ਬਹੁਤ ਬਹੁਤ ਤੁਹਾਡਾ ਧੰਨਵਾਦ ਟਾਈਮ ਦੇਣ ਲਈ ਜੀ।
ਥੈਂਕ ਯੂ ਵਰਮਾ ਜੀ। ਅਸੀਂ ਇੱਕ ਵਾਰੀ ਫਿਰ ਤੁਹਾਨੂੰ ਦੱਸਣਾ ਚਾਹੁੰਦੇ ਹੈਗੇ ਹਾਂ ਕਿ ਯੈਸ, ਸਾਨੂੰ ਸਵਾਲ ਆ ਰਹੇ ਨੇ ਕਿ ਜੀ ਅੰਦਰ ਘਰ ਦੇ ਕੋਈ ਬਾਹਰੋਂ ਆ ਸਕਦੇ ਆ ਨੀਅਰ ਇੰਡੀਅਨ ਵਨ, ਸਰ ਜਿਹੜੀ ਤੁਹਾਡੇ ਇਮੀਡੀਏਟ ਫੈਮਿਲੀ ਮੈਂਬਰਸ ਨੇ ਸਿਰਫ ਉਹੀ ਅਲਾਊਡ ਨੇ ਇੰਡੋ, ਮਤਲਬ ਇਹ ਜਿਹੜਾ ਨਵੇਂ ਮਈਅਰਸ ਲੱਗਣਗੇ ਸਾਡੇ, ਵੈਸੇ ਪੀਲ ਰੀਜਨ ਦੇ ਵਿੱਚ ਤਾਂ ਆਲਰੇਡੀ ਗ੍ਰੇ ਮਈਅਰਸ ਨੇ, ਇਹ ਤੇ ਬਾਕੀ ਏਰੀਆਜ਼ ਦੇ ਵਿੱਚ ਜਿੱਥੇ ਨਹੀਂ ਹੈਗੇ ਉੱਥੇ ਜ਼ਿਆਦਾ ਲੱਗਣਗੇ। ਸਿਰਫ ਫਰਕ ਇੰਨਾ ਹੈ ਜਿਹੜਾ ਪਿਛਲਾ ਲਾਕਡਾਊਨ ਲੱਗਿਆ ਸੀ, ਜੇ ਤੁਹਾਨੂੰ ਯਾਦ ਹੋਏ ਡਿਸੰਬਰ ਲਾਸਟ ਵੀਕ ਔਰ ਜਨਵਰੀ ਦੇ ਵਿੱਚ ਜਿਹੜਾ ਲੱਗਾ ਸੀਗਾ ਲਾਕਡਾਊਨ, ਉਹਦੇ ਔਰ ਇਹਦੇ 'ਚ ਕੁਛ ਫਰਕ ਨੇ। ਇੱਕ ਤਾਂ ਫਰਕ ਇੰਨਾ ਕੁ ਰੱਖਿਆ ਕਿ ਰਿਟੇਲ ਉਦੋਂ ਸਾਰਾ ਹੀ ਬੰਦ ਕਰਤਾ ਸੀ ਇਹਨਾਂ ਨੇ, ਹੁਣ ਇਹ ਆ ਵੀ ਜਿਹੜੇ ਛੋਟੇ ਰਿਟੇਲ ਸਟੋਰਸ ਨੇ ਉਹਨਾਂ ਨੂੰ ਵੀ 25% ਕਪੈਸਿਟੀ ਤੇ। ਮੈਂ ਦੁਬਾਰਾ ਦੁਹਰਾ ਦਿਆਂ ਕਿ ਜੋ ਸਾਡੇ ਕੋਲ ਇਨੀਸ਼ੀਅਲ ਰਿਪੋਰਟਸ ਆਈਆਂ, ਹਜੇ ਤਾਂ ਅਨਾਊਂਸਮੈਂਟ ਕਰਨੀ ਹੈਗੀ ਨਾ, ਸਾਡੇ ਪ੍ਰੀਮੀਅਰ ਸਾਹਿਬ ਨੇ 1:30 ਵਜੇ ਅਨਾਊਂਸਮੈਂਟ ਕਰਨੀ ਹੈ, 1:30 ਵਜੇ ਵਾਈ ਮੀਡੀਆ ਦੇ ਸਾਰੇ ਪਲੇਟਫਾਰਮਸ ਦੇ ਉੱਤੇ ਲਾਈਵ ਹੋਏਗੀ, ਅਸੀਂ ਡੈਫੀਨੇਟਲੀ ਘਰ ਦੇ ਵਿੱਚ ਬੈਠੇ ਹੋ, ਤੁਸੀਂ ਟੀਵੀ ਬਸ ਚੈਨਲ ਆਨ ਕਰਕੇ ਰੱਖਿਆ ਕਰੋ, ਲਾਈਵ ਹੋਏਗੀ ਸਾਰੀ ਅਨਾਊਂਸਮੈਂਟ 1:30 ਵਜੇ ਜੋ ਵੀ ਅਨਾਊਂਸਮੈਂਟ ਹੋਏਗੀ, ਕਿਹੜੀ ਚੀਜ਼ ਬੰਦ ਹੋ ਰਹੀ ਹੈ, ਕਿਹੜੀ ਚੀਜ਼ ਖੁੱਲ ਰਹੀ ਹੈ। ਸੋ ਪ੍ਰੀਮੀਅਰ ਸਾਹਿਬ ਅਨਾਊਂਸਮੈਂਟ ਲਾਈਵ ਕਰਨਗੇ, ਉਹ ਸਾਰੀ ਤੁਹਾਨੂੰ ਡਿਟੇਲ ਅਸੀਂ ਉਸੇ ਵੇਲੇ 1:30 ਵਜੇ ਲਾਈਵ ਕਰ ਦੇਣੀ। ਜੇ ਤੁਸੀਂ ਘਰ 'ਚ ਨਹੀਂ ਹੈਗੇ ਕੋਈ ਗੱਲ ਨਹੀਂ, ਸ਼ਾਮ ਨੂੰ ਮੈਂ ਤੁਹਾਨੂੰ ਦੱਸ ਹੀ ਦਿੱਤਾ, ਜੇ ਤੁਸੀਂ ਚਾਹੁੰਦੇ ਹੋ ਕਿ ਅੱਧੇ ਘੰਟੇ 'ਚ ਖਬਰਾਂ ਅਸੀਂ ਸੁਣ ਲਈਏ, ਤਾਂ ਉਹ ਤਾਂ ਬੜਾ ਆਸਾਨ ਜਿਹਾ ਤਰੀਕਾ ਹੈਗਾ ਕਿ 7 ਤੋਂ 7:30 ਜੇ ਤੁਹਾਨੂੰ ਸਿਰਫ ਖਬਰਾਂ ਚਾਹੀਦੀਆਂ ਨੇ ਕਿ ਸਾਨੂੰ ਖਬਰਾਂ ਦੱਸ ਦਿਓ ਜੀ, ਸਾਰੇ ਦਿਨ ਭਰ ਦੀਆਂ ਖਬਰਾਂ ਤੁਹਾਨੂੰ ਚਾਹੀਦੀਆਂ ਨੇ, 7 ਤੋਂ 7:30 ਮਿਲ ਜਾਂਦੀਆਂ ਨੇ ਵਿਦ ਵੀਡੀਓਜ਼ ਵਿਦ ਐਵਰੀਥਿੰਗ ਚੈਨਲ ਵਾਈ ਤੇ। ਤਾਂ ਜੇ ਤੁਸੀਂ ਕਹੋ ਜੀ ਖਬਰਾਂ ਤੋਂ ਬਾਅਦ ਸਾਨੂੰ ਅਨੈਲਿਸਿਸ ਵੀ ਚਾਹੀਦਾ ਹੈਗਾ, ਤਾਂ ਬਿਲਕੁਲ ਤੁਸੀਂ ਅਨੈਲਿਸਿਸ ਵੀ ਲੈ ਸਕਦੇ ਹੋ। ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਕਿ 7:30 ਵਜੇ ਲਾਈਵ ਸ਼ੋਅ ਜਿਹੜਾ ਹੁੰਦਾ ਉਹ ਡੇਲੀ ਤੁਹਾਨੂੰ ਅਨੈਲਿਸਿਸ ਮਿਲ ਜਾਂਦਾ ਹੈ। ਔਰ 55 ਤੋਂ ਉੱਪਰ ਜਿਹੜੀ ਏਜ ਹੈ ਜੀ, ਉਹ ਕਿੱਥੇ ਮਿਲ ਰਹੀ ਹੈ ਵੈਕਸੀਨ, ਅਸੀਂ ਟੋਰੋਂਟੋ 'ਚ, ਤੁਸੀਂ ਚਾਹੇ ਟੋਰੋਂਟੋ 'ਚ ਹੈਗੇ ਹੋ, ਜਿੱਥੇ ਮਰਜ਼ੀ ਹੈਗੇ ਹੋ, ਮੈਂ ਹੁਣੇ ਦੱਸ ਕੇ ਹਟਿਆ ਹੈਡਲਾਈਨ ਦੇ ਵਿੱਚ, 55 ਤੋਂ ਉੱਪਰ ਹੈਗੀ ਤੁਹਾਡੀ ਏਜ, 700 ਫਾਰਮੇਸੀ ਸਾਰੇ ਓਨਟੇਰੀਓ ਦੇ ਵਿੱਚ ਆ ਹੁਣੇ ਆਈ ਨਾ, ਕੱਲ ਪਰਸੋਂ ਆਈ ਤਾਂ ਹੈ ਐਸਟਰਾਜ਼ੈਨਿਕਾ ਦੀ, 15 ਲੱਖ ਡੋਜ਼ ਆਈਆਂ ਨੇ, 1.5 ਮਿਲੀਅਨ ਅਮੈਰੀਕਾ ਤੋਂ ਆਈਆਂ ਨੇ, ਅਤੇ ਇਹ ਤੁਹਾਨੂੰ ਬਿਲਕੁਲ ਮਿਲ ਰਹੀਆਂ ਨੇ। 700 ਫਾਰਮੇਸੀ ਜਿਹੜੀ ਓਨਟੇਰੀਓ 'ਚ ਹੈਗੀ ਹੈ, ਜੇ ਤੁਹਾਡੀ ਉਮਰ 55 ਸਾਲ ਤੋਂ ਜ਼ਿਆਦਾ ਹੈਗੀ ਹੈ, ਤੁਸੀਂ ਇਹਨਾਂ ਫਾਰਮੇਸੀਜ਼ 'ਤੇ ਕਾਲ ਕਰੋ, ਆਪਣੀ ਅਪੋਇੰਟਮੈਂਟ ਬਣਾਓ, ਤੁਹਾਡੀ ਉਮਰ ਜੇ 55 ਸਾਲ ਤੋਂ ਜ਼ਿਆਦਾ ਹੈ ਤੁਹਾਨੂੰ ਇੱਥੇ ਵੈਕਸੀਨ ਉਹ ਲਗਾ ਦੇਣਗੇ। ਕੋਈ ਇਹ ਨਹੀਂ ਪੁੱਛਣਗੇ ਤੁਹਾਡੀ ਹੈਲਥ ਚੰਗੀ ਹੈ ਮਾੜੀ ਹੈ। ਔਰ ਕਈ ਲੋਕਾਂ ਨੂੰ ਇਹ ਵੀ ਭੁਲੇਖਾ ਰਹਿੰਦਾ ਹੈ ਕਿ ਜੀ ਅਸੀਂ ਬ੍ਰੈਮ, ਕਿਉਂਕਿ ਫਾਰਮੇਸੀਜ਼ ਕਈ ਬ੍ਰੈਮਟਨ 'ਚ ਘੱਟ ਨੇ, ਅਤੇ ਕੋਈ ਗੱਲ ਨਹੀਂ, ਤੁਹਾਨੂੰ ਉਹ ਪੁੱਛਦੇ ਨੇ ਐਡਰੈਸ, ਬਟ ਬੜੇ ਲੋਕ ਉੱਥੇ ਲਗਵਾ ਕੇ ਆਏ ਨੇ ਟੋਰੋਂਟੋ ਸਾਡੇ ਬ੍ਰੈਮਟਨ ਦੇ, ਮੈਂ ਜਾਣਦਾ ਉਹ ਪਹਿਲੇ ਫੇਜ਼ ਜਿਨ੍ਹਾਂ ਦੀ ਉਮਰ 65 ਸਾਲ ਤੋਂ ਜ਼ਿਆਦਾ ਸੀਗੀ ਉੱਥੇ ਮੈਂ ਸੁਣਿਆ ਸੀ। ਆ ਹੁਣ ਇਹ ਜਿਹੜੀ ਹੈ ਸੈਟਰਡੇ ਤੋਂ ਬਾਅਦ ਜੇ ਤੁਹਾਡੀ ਉਮਰ 55 ਸਾਲ ਤੋਂ ਜ਼ਿਆਦਾ ਹੈ, 55 ਐਂਡ ਅਬਵ ਹੈਗੇ ਹੋ, ਅਤੇ ਤੁਸੀਂ ਨਾ ਫਾਰਮੇਸੀਜ਼ 'ਤੇ ਜਾ ਕੇ ਆਰਾਮ ਦੇ ਨਾਲ ਆਪਣੀ ਵੈਕਸੀਨ, ਔਰ ਬਹੁਤ ਹੈਗੀ ਅਵੇਲੇਬਿਲਟੀ ਹੈਗੀ ਹੈ। ਮੇਅਰ ਜੌਨ ਟੋਰੀ ਤਾਂ ਕਹਿ ਰਿਹਾ ਕਿ ਜੀ 1000 ਅਪੁਆਇੰਟਮੈਂਟ ਸਾਡੇ ਇੱਥੇ ਅਵੇਲੇਬਲ ਨੇ, ਤੁਸੀਂ ਆ ਕੇ ਲਗਵਾਓ। ਅੱਛਾ, ਇੱਕ ਉਹ ਮੈਂ ਅੱਗੇ ਚੱਲ ਕੇ ਖਬਰਾਂ ਜਦ ਇੰਡੀਆ ਕਵਰ ਕਰਾਂਗਾ ਉਹ ਦੇਵਾਂਗਾ। ਉਹ ਕਹਿ ਰਹੇ ਨੇ ਕਿ ਜੀ ਅਸੀਂ ਖਬਰ ਦੇਖੀ ਹੈ CBC 'ਤੇ ਕਿ 45+ ਨੂੰ ਮਿਲ ਰਹੀ ਹੈ, ਉਹ 45+ ਤੁਸੀਂ ਗਲਤ ਦੇਖ ਲਈ ਹੈ ਜਾਂ ਤਾਂ ਕਨਫਿਊਜ਼ ਕਰ ਰਹੇ ਹੋ ਤੁਸੀਂ, ਉਹ ਇੰਡੀਆ ਦੇ ਵਿੱਚ ਮਿਲ ਰਹੀ ਹੈ। ਬਿਲਕੁਲ ਸਹੀ ਹੈ, ਇੰਡੀਆ ਦੇ ਵਿੱਚ ਹੀ ਉਹ ਖਬਰ ਹੁਣ, ਬਲਕਿ ਵੈਸੇ ਤਾਂ ਉਹ ਖਬਰ ਅੱਜ ਦੀ ਨਹੀਂ ਹੈ, ਖਬਰ ਪੁਰਾਣੀ ਹੈ, ਮੈਨੂੰ ਨਹੀਂ ਆਈਡੀਆ ਕਿ CBC ਨੇ ਛਾਪਿਆ, ਉਹ ਖਬਰ ਪੁਰਾਣੀ ਹੈ। ਅਸਲ ਦੇ ਵਿੱਚ ਕੀ ਸੀਗਾ ਕਿ ਇੰਡੀਆ ਦੇ ਵਿੱਚ ਪਹਿਲਾਂ 45 ਤੋਂ ਉੱਪਰ ਨਾ ਜਿਨ੍ਹਾਂ ਨੂੰ ਕੁਝ ਇਸ਼ੂ ਸੀਗੇ ਉਹ ਦੇ ਰਹੇ ਸੀ, ਹੁਣ ਓਪਨ ਕਰ ਦਿੱਤਾ ਉਹਨਾਂ ਨੇ ਵੀ ਜੇ ਦੀ ਉਮਰ 45 ਸਾਲ ਤੋਂ ਜ਼ਿਆਦਾ ਹੈਗੀ ਹੈ, ਉਹ ਚਾਹੇ ਤੁਹਾਨੂੰ ਕੋਈ ਹੈਲਥ ਇਸ਼ੂ ਹੈ ਨਹੀਂ ਹੈ, ਕਿਸੇ ਨੂੰ ਹਾਈਪਰਟੈਂਸ਼ਨ ਡਾਇਬਟੀਜ਼ ਹੈ ਨਹੀਂ ਹੈ, ਜਿਨ੍ਹਾਂ ਦੀ ਉਮਰ 45 ਸਾਲ ਤੋਂ ਜ਼ਿਆਦਾ ਹੈ, ਉਹ ਇੰਡੀਆ ਦੀ ਖਬਰ ਹੈ, ਇੱਥੇ ਦੀ ਖਬਰ ਨਹੀਂ ਹੈ ਹਜੇ 45 ਸਾਲ ਵਾਲੀ। ਇੱਕ ਹੋਸਪਿਟਲ ਸਿਰਫ 50-50+ ਨੂੰ ਇਸ ਵੇਲੇ ਆਫਰ ਕਰ ਰਿਹਾ। ਸੋ ਸਾਰੀ ਅਸੀਂ ਤੁਹਾਨੂੰ ਲਗਾਤਾਰ ਜਿੱਦਾਂ ਹੀ ਕੋਈ ਸਾਡੇ ਕੋਲ ਖਬਰ ਆਏਗੀ, ਔਰ ਇਸ ਲੌਂਗ ਵੀਕਐਂਡ ਦੇ ਦਰਮਿਆਨ ਵੀ ਕੋਈ ਉਹਨਾਂ ਨੇ ਐਸਾ ਨਹੀਂ ਹੈ ਕਿ ਬੰਦ ਕਰ ਰਿਹਾ ਕੁਛ ਕਰ ਰਿਹਾ, ਤੁਹਾਨੂੰ ਯਾਦ ਹੈ ਕਿ ਬਾਕਸਿੰਗ ਡੇ ਵਾਲੇ ਦਿਨ ਜਦੋਂ ਬੰਦ ਕੀਤੀ ਸੀ, ਨਵੀਂ ਵੈਕਸੀਨ ਲੱਗਣੀਆਂ ਸ਼ੁਰੂ ਹੋਈ ਸੀ, ਤਾਂ ਬੜਾ ਹੋ ਹੱਲਾ ਮਚ ਗਿਆ ਸੀਗਾ। ਸੋ ਉਹ ਉਹਨਾਂ ਨੇ ਕਿਹਾ ਜੀ ਕਿ ਨਹੀਂ ਕੋਈ ਇੱਥੇ ਈਸਟਰ ਲੌਂਗ ਵੀਕਐਂਡ ਹੈ ਕੁਛ ਹੈ, ਤੁਹਾਡੀ ਇਹ ਨਹੀਂ ਅਪੁਆਇੰਟਮੈਂਟ ਕੋਈ ਕੈਂਸਲ ਹੋਣੀ ਹੈ, ਫਿਰ ਵੀ ਜਸਟ ਇਨ ਕੇਸ ਆਪਣੀ ਕਾਲ ਜ਼ਰੂਰ ਕਰ ਲਈ ਦੀ ਹੁੰਦੀ ਇੱਕ ਵਾਰੀ। ਔਰ ਅਸੀਂ ਲਗਾਤਾਰ ਸਾਡਾ ਵੀ ਕੰਮ ਇਸੇ ਤਰ੍ਹਾਂ ਜੀ, ਵੀਕਐਂਡ ਹੋਵੇ, ਲੌਂਗ ਵੀਕਐਂਡ ਹੋਵੇ, ਬੋਕਸਿੰਗ ਡੇ ਹੈ, ਕ੍ਰਿਸਮਸ ਹੈ, ਈਸਟਰ ਡੇ ਲੌਂਗ ਵੀਕਐਂਡ ਹੈ, ਕੁਛ ਵੀ ਹੋਵੇ, 24 ਘੰਟੇ 7 ਦਿਨ ਚੈਨਲ ਵਾਏ ਸਾਡੀਆਂ ਸ਼ਿਫਟਾਂ ਆਲਰੇਡੀ। ਕੱਲ੍ਹ ਸਾਡੇ ਬੌਸ ਹੈਗੇ ਨੇ ਇੱਥੇ ਸਾਡੇ ਆਫਿਸ ਦੇ ਵਿੱਚ, ਮੇਰੇ ਵੀ ਬੌਸ ਹੈਗੇ ਨੇ ਜੀ, ਉਹਨਾਂ ਨੇ ਸਾਨੂੰ ਮੈਨੂੰ ਦੱਸਤਾ ਹੈ ਕਿ ਯੁਧਵੀਰ ਜਸਵਾਲ ਜੀ ਤੁਸੀਂ ਕਦੋਂ ਕਦੋਂ ਕੰਮ ਕਰਨਾ। ਕੱਲ੍ਹ ਮੈਨੂੰ ਰੇਡੀਓ ਦੀ ਮੇਰੀ ਡਿਊਟੀ ਕੱਲ੍ਹ ਦੀ ਲੱਗੀ ਹੈ, ਪਰਸੋਂ ਸੈਟਰਡੇ ਦੀ ਮੇਰੀ ਥੋੜ੍ਹੀ ਜਿਹੀ ਡਿਊਟੀ ਲਗਾਈ ਉਹਨਾਂ ਨੇ ਆਫਟਰਨੂਨ ਦੇ ਵਿੱਚ। ਸੋ ਸਾਡੀਆਂ ਸ਼ਿਫਟਾਂ ਚੱਲ ਰਹੀਆਂ ਜੀ, ਤੁਹਾਨੂੰ ਪੂਰੀ ਮਿਨਟ ਟੂ ਮਿਨਟ ਅਪਡੇਟ ਜਿਹੜੀ ਆ ਮਿਲਦੀ ਰਹੇਗੀ। ਚੈਨਲ ਹਾਂ, ਚੈਨਲ ਵਾਈ ਬਸ ਤੁਸੀਂ ਔਨ ਰੱਖਣਾ, ਜੇ ਤੁਸੀਂ ਘਰ ਦੇ ਵਿੱਚ ਆਰਾਮ ਦੇ ਨਾਲ ਚੈਨਲ ਵਾਈ ਪਿੱਛੇ ਔਨ ਰੱਖੋਗੇ, ਕੋਈ ਖਬਰ ਹੈ ਬ੍ਰੈਂਪਟਨ ਦੀ ਖਬਰ ਹੈ, ਟੋਰੋਂਟੋ ਦੀ ਹੈ, ਵੈਕਸੀਨ ਕਿੱਥੇ ਲੱਗ ਰਹੀ ਹੈ, ਕੋਈ ਖਬਰ ਅਮਰੀਕਾ ਦੀ ਹੈ, ਪਾਕਿਸਤਾਨ ਦੀ, ਇੰਡੀਆ ਦੀ, ਕੋਈ ਖਬਰ ਫੌਰਨ, ਜੇ ਤੁਸੀਂ ਕੋਈ ਖਬਰ ਕਨਫਰਮ ਕਰਨੀ ਹੈ, ਜੇ ਹੋਈ ਹੈ ਤਾਂ ਚੈਨਲ ਵਾਈ ਦੇ ਉੱਤੇ ਫੌਰਨ ਖਬਰ ਆ ਜਾਏਗੀ। ਤਾਰਿਕ ਸਾਹਿਬ ਤੁਸੀਂ ਔਨ ਦੇ ਰਹੋ, ਗੋ ਹੈਡ
ਜੀ। ਸਤਿ ਸ਼੍ਰੀ ਅਕਾਲ।
ਵਾਲੇਕੁਮ ਸਲਾਮ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਮੈਂ ਥੋੜਾ ਜਿਹਾ ਇੱਕ ਬ੍ਰੇਕ ਕਰਨਾ ਚਾਹੁੰਦਾ ਨਿਊਜ਼।
ਹਾਂਜੀ, ਤੁਸੀਂ ਕੀ? ਹਾਂਜੀ ਹਾਂਜੀ, ਗੋ ਹੈਡ ਤਾਰਿਕ ਸਾਹਿਬ।
ਹੈਲੋ,
ਹਾਂਜੀ ਹਾਂਜੀ, ਤਾਰਿਕ ਸਾਹਿਬ ਗੋ ਹੈਡ ਜੀ।
ਅੱਛਾ ਜੀ, ਇੱਕ ਲਾਈਕ ਗਾਡ, ਭਗਵਾਨ, ਖੁਦਾ, ਅੱਲਾ, ਇਹਦਾ ਕੋਈ ਮਜ਼ਹਬ ਹੈ?
ਮਜ਼ਹਬ ਪੁੱਛਿਆ ਜੀ,
ਆਵਾਜ਼ ਨਹੀਂ ਆ ਰਹੀ ਤੁਹਾਨੂੰ?
ਹਾਂਜੀ ਆ ਰਹੀ ਮੈਨੂੰ ਆਵਾਜ਼, ਤੁਸੀਂ ਕਲੀਅਰ ਨਹੀਂ ਆ ਰਹੀ, ਕਿਹਦਾ ਮਜ਼ਹਬ ਪੁੱਛਿਆ ਤੁਸੀਂ?
ਇੱਕ ਜਨਰਲ ਤੁਹਾਨੂੰ ਮੈਂ ਕੁਐਸਚਨ ਪਹਿਲਾਂ ਪੁੱਛਣਾ, ਤੁਸੀਂ ਗਾਡ, ਭਗਵਾਨ, ਖੁਦਾ, ਅੱਲਾ ਕੋਈ ਵੀ ਨਾਂ ਦੇ ਲਓ, ਕਿਆ ਉਹਦਾ ਮਜ਼ਹਬ ਹੈ?
ਨਹੀਂ ਜੀ ਨਹੀਂ, ਉਹਨਾਂ ਦਾ ਕੋਈ ਮਜ਼ਹਬ ਨਹੀਂ ਹੈ। ਉਹ ਜਿਹੜੀ ਤਾਕਤ ਆ ਨਾ, ਜੇ ਉਹਦਾ ਕੋਈ ਮਜ਼ਹਬ ਹੁੰਦਾ ਦੇ ਮੁਤਾਬਿਕ ਉਹਨਾਂ ਦੇ ਲੋਕਾਂ ਨੂੰ ਹੀ ਸਭ ਕੁਛ ਦਿੰਦੇ, ਜੋ ਉਸ ਉਹ ਜਿਹੜੀ ਇੱਕ ਤਾਕਤ ਹੈ, ਚਾਹੇ ਤੁਸੀਂ ਉਹਨੂੰ ਰੱਬ ਕਹਿ ਲਓ, ਚਾਹੇ ਤੁਸੀਂ ਉਹਨੂੰ, ਜੇ ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ ਉਹ ਨੇਚਰ ਕਹਿ ਲੈਣ ਉਸ ਤਾਕਤ ਨੂੰ, ਜਾਂ ਤੁਸੀਂ એનર્ਜੀ ਕਹਿ ਲਓ, ਫਿਰ ਉਹ ਜੇ ਉਹਦਾ ਕੋਈ ਮਜ਼ਹਬ ਹੁੰਦਾ, ਤੁਸੀਂ ਕਿਉਂਕਿ ਸਵਾਲ ਪੁੱਛਿਆ, ਮੈਂ ਨਾ ਵੀ ਕਰ ਦਿੱਤੀ ਕਿ ਉਹਦਾ ਕੋਈ ਮਜ਼ਹਬ ਨਹੀਂ, ਤੁਹਾਨੂੰ ਮੈਂ ਐਕਸਪਲੇਨੇਸ਼ਨ ਵੀ ਉਹਦੀ ਦੇ ਦਿੰਦਾ ਕਿ ਜੇ ਉਹਦਾ ਕੋਈ ਮਜ਼ਹਬ ਹੁੰਦਾ ਤਾਂ ਫਿਰ ਆਪਣੇ ਮਜ਼ਹਬ ਵਾਲਿਆਂ ਨੂੰ ਹੀ ਉਹ ਸੂਰਜ ਦੀ ਰੋਸ਼ਨੀ ਦਿੰਦੇ, ਫਿਰ ਉਹ ਆਪਣੇ ਮਜ਼ਹਬ ਵਾਲਿਆਂ ਨੂੰ ਆਕਸੀਜਨ ਦਿੰਦੇ, ਫਿਰ ਉਹ ਆਪਣੇ ਮਜ਼ਹਬ ਵਾਲਿਆਂ ਨੂੰ ਹੀ ਇਹ ਧਰਤੀ ਦਿੰਦੇ। ਸੋ ਉਹਦਾ ਕੋਈ ਮਜ਼ਹਬ ਨਹੀਂ ਆ, ਇਹ ਤਾਂ ਅਸੀਂ ਇਹ ਸਾਰਾ ਕੁਛ ਸਰ ਸਾਡਾ ਮੈਨ ਮੇਡ ਹੈ। ਡੇਟਸ ਆਉਂਦੀਆਂ ਤਾਂ ਹੈ ਕਿ ਕ੍ਰਿਸਚੈਨਿਟੀ ਕਦੋਂ ਤੋਂ ਸ਼ੁਰੂ ਹੋਈ, ਇਸਲਾਮ ਕਦੋਂ ਤੋਂ ਸ਼ੁਰੂ ਹੋਇਆ, ਹਿੰਦੂਇਜ਼ਮ ਕਦੋਂ ਤੋਂ ਸ਼ੁਰੂ ਹੋਇਆ, ਸਿੱਖ ਰਿਲੀਜਨ, ਇਹ ਤਾਂ ਅਸੀਂ ਬਣਾਇਆ ਸਾਰਾ ਕੁਛ। ਉਹਦਾ ਉਸ ਤਾਕਤ ਦਾ ਕੋਈ ਮਜ਼ਹਬ ਨਹੀਂ ਹੈ, ਬਿਲਕੁਲ ਨਹੀਂ ਹੈ ਉਹਦਾ ਕੋਈ ਮਜ਼ਹਬ। ਉਹਨਾਂ ਨੇ ਤਾਂ ਉੱਥੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ, ਕੋਈ ਵਖਰੇਵਾਂ ਨਹੀਂ ਹੈ, ਇਹ ਸਾਰਾ ਕੁਛ ਅਸੀਂ ਕ੍ਰੀਏਟ ਕਰ ਲਿਆ ਕਿ ਜੀ ਹਾਂਜੀ। ਔਰ ਅਸਲ ਦੇ ਵਿੱਚ ਤਾਂ ਜਿਹੜੇ ਸਾਡੇ ਗੁਰੂਜ਼ ਵੀ ਆਏ ਨੇ ਨਾ, ਜਿੰਨੇ ਵੀ ਧਾਰਮਿਕ ਲੀਡਰਸ ਆਏ ਨੇ, ਉਹਨਾਂ ਨੇ ਸਿਰਫ ਸੰਦੇਸ਼ ਨੂੰ ਰੀਟਰੇਟ ਕੀਤਾ ਹੈ ਕਿ ਭਾਈ ਸਾਹਿਬ ਤੁਸੀਂ ਆਹ ਚੰਗੇ ਕੰਮ ਕਰਨੇ ਹੈ, ਔਰ ਇਹ ਚੰਗੇ ਕੰਮ ਤੁਸੀਂ ਇਸ ਤਰੀਕੇ ਦੇ ਨਾਲ ਕਰ ਲਓ, ਔਰ ਇਹਦੇ ਨਾਲ ਤੁਹਾਡੀ ਲਾਈਫ ਬਿਹਤਰ ਹੋ ਜਾਏਗੀ। ਅਸੀਂ ਚੰਗੇ ਕੰਮ ਤਾਂ ਸੁਣੇ ਨਹੀਂ ਉਹਨਾਂ ਦੇ ਕੋਈ, ਪਰ ਡਿਸਟਿੰਕਸ਼ਨ ਕਰਨ ਬੈਠ ਗਏ ਹਾਂ, ਡਿਸਟਿੰਕਸ਼ਨ ਪਹਿਲਾਂ ਦੂਸਰੇ ਰਿਲੀਜਨ ਤੋਂ ਕਰਨ ਬੈਠ ਗਏ ਹਾਂ ਕਿ ਮੇਰਾ ਧਰਮ ਤਾਂ ਹੈ ਜੀ, ਮੈਂ ਤੁਹਾਡੇ ਤੋਂ ਵੱਖਰਾ ਕਿੱਦਾਂ, ਮੈਂ ਇਸਲਾਮ ਨੂੰ ਫੋਲੋ ਕਰਦਾ, ਮੈਂ ਤੁਹਾਡੇ ਤੋਂ ਵੱਖਰਾ ਹੋ ਗਿਆ, ਤੂੰ ਭਾਈ ਕਾਫਿਰ ਹੋ ਗਿਆ, ਸਾਡਾ ਜ਼ੋਰ ਇਸ 'ਤੇ ਲੱਗ ਗਿਆ, ਮੈਂ ਭਾਈ ਹਿੰਦੂ ਹੈ ਅਤੇ ਮੈਂ ਹਿੰਦੂ ਹੋਣ ਕਾਰਨ ਮੈਂ ਬਹੁਤ ਸੁਪੀਰੀਅਰ ਹੋ ਗਿਆ ਤੁਹਾਡੇ ਤੋਂ, ਮੈਂ ਤਾਂ ਇੰਨੇ ਧਰਮ ਕਰਮ ਕਰਦਾ, ਮੈਂ ਸਿੱਖ ਹਾਂ, ਮੈਂ ਤੁਹਾਡੇ ਤੋਂ ਸਾਡਾ ਜ਼ੋਰ ਇਸ 'ਤੇ ਲੱਗ ਗਿਆ। ਜਿਹੜੀਆਂ ਚੰਗੀਆਂ ਚੀਜ਼ਾਂ ਹਰੇਕ ਰਿਲੀਜਨ 'ਚ ਦੱਸੀਆਂ, ਪਿਆਰ, ਮੁਹੱਬਤ, ਲਵ ਫੋਰ ਆਲ, ਹੇਟਰਡ ਫੋਰ ਨਨ, ਹਰੇਕ ਨਾਲ ਪਿਆਰ ਕਰੋ, ਲਵ ਯੂਰ ਨੇਬਰ ਕ੍ਰਿਸਚੈਨਿਟੀ, ਉਹ ਚੰਗੀਆਂ ਚੀਜ਼ਾਂ ਅਸੀਂ ਫੋਲੋ ਨਹੀਂ ਕੀਤੀਆਂ, ਅਸੀਂ ਵਖਰੇਵੇਂ ਦੇ ਆਪਣੇ ਆਪ ਨੂੰ। ਔਰ ਫਿਰ ਕੀ ਹੁੰਦਾ ਹੈ, ਜਿੱਥੇ ਅਸੀਂ ਬਹੁਤ ਲੋਕ ਸੇਮ ਰਿਲੀਜਨ ਦੇ ਇਕੱਠੇ ਹੋ ਜਾਂਦੇ ਹਾਂ, ਉੱਥੇ ਅਸੀਂ ਕਹਿੰਦੇ ਹਾਂ ਜੀ ਅਸੀਂ ਦਿਓਬੰਦੀ ਹਾਂ, ਅਸੀਂ ਬਰੇਲਵੀ ਹਾਂ, ਅਸੀਂ ਭਾਪੇ ਹਾਂ, ਅਸੀਂ ਜੱਟ ਹਾਂ, ਅਸੀਂ ਰਾਜਪੂਤ ਹਾਂ, ਵਿਦ ਇਨ ਰਿਲੀਜਨ ਫਿਰ ਉਹ ਸਿਸਟਮ ਸ਼ੁਰੂ ਹੋ ਜਾਂਦਾ। ਅੱਛਾ ਫਿਰ ਮਜ਼ੇਦਾਰ ਗੱਲ ਇੱਕ ਹੋਰ, ਇੱਕ ਮਿੰਟ ਸਰ, ਮਜ਼ੇਦਾਰ, ਇਹ ਮੇਰਾ ਤੁਸੀਂ ਬੜਾ ਫੇਵਰੇਟ ਟੌਪਿਕ ਟੱਚ ਕਰ ਦਿੱਤਾ, ਮਜ਼ੇਦਾਰ ਗੱਲ ਇੱਕ ਹੋਰ ਹੈ ਕਿ ਫਿਰ ਵਿਦ ਇਨ ਦ ਗੋਤਰ, ਵਿਦ ਇਨ ਦ ਗੋਤਰ, ਮੇਰਾ ਗੋਤ ਉੱਚਾ ਹੈਗਾ, ਮੇਰਾ ਗੋਤਰ, ਅੱਜ ਉੱਤੇ ਮਮਤਾ ਬੈਨਰਜੀ ਨੇ ਆਪਣਾ ਗੋਤਰ ਦੱਸ ਦਿੱਤਾ, ਅੱਜ ਉੱਥੇ ਵੈਸਟ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਜੀ ਨੇ ਆਪਣਾ ਗੋਤਰ ਦੱਸ ਦਿੱਤਾ, ਇਹ ਇਹ ਆਲਮ ਹੈ ਸਾਡਾ। ਫਿਰ ਅਸੀਂ ਵਿਦ ਇਨ ਦਾ ਕਾਸਟ ਵੀ ਅਸੀਂ ਕਹਿੰਦੇ ਹਾਂ ਵੀ ਅੱਛਾ ਤੁਸੀਂ ਇਸ ਪਰਟੀਕੁਲਰ ਕਾਸਟ ਦੇ ਵਿੱਚ ਵੀ ਅਸੀਂ ਦੱਸਦੇ ਹਾਂ ਮੇਰੀ ਕਾਸਟ ਉੱਚੀ ਹੈ, ਤੇਰੀ ਕਾਸਟ ਥੋੜ੍ਹੀ ਜਿਹੀ ਹਲਕੀ ਆ, ਮੈਂ ਤੁਮਸੇ ਉੱਚੇ ਗੋਤਰ ਕਾ ਹੂੰ। ਸੋ ਇਹ ਸਾਰਾ ਕੁਛ ਸਾਡਾ ਬਣਾਇਆ ਉਸ ਫੋਰਸ ਨੇ, ਤਾਂ ਕਿਸੇ ਨਾ ਕੋਈ ਕਹਿ ਦੇਵੇ ਵੀ ਕੋਈ ਉਹਨੇ ਵਿਤਕਰਾ ਕੀਤਾ ਹੈ ਕਿ ਭਾਈ ਜੇ ਤੁਸੀਂ ਇਸ ਤਰ੍ਹਾਂ ਦੇ ਹੋ ਤੁਹਾਨੂੰ ਆਕਸੀਜਨ ਮਿਲੇਗੀ ਅਤੇ ਦੂਜੇ ਧਰਮ ਵਾਲੇ ਨੂੰ ਨਾਈਟ੍ਰੋਜਨ ਮਿਲਣੀ ਹੈ, ਐਸਾ ਕੋਈ ਫਰਕ ਨਹੀਂ ਕੀਤਾ ਉਸ ਤਾਕਤ ਨੇ। ਗੋ ਹੈਡ ਸਰ।
ਜਦੋਂ ਜੀ ਮੈਂ ਬਹੁਤ ਸਾਲਾਂ ਤੋਂ ਤੁਹਾਡੇ ਨਾਲ ਜੁੜਿਆ ਪ੍ਰੋਗਰਾਮ 'ਤੇ, ਔਰ ਤੁਸੀਂ ਬਹੁਤ ਹੀ ਅੱਛੇ ਇਨਸਾਨ, ਤੁਸੀਂ ਤਬੀਅਤ ਯਾਨੀ ਹਰ ਇੱਕ ਦੀ ਗੱਲ ਵੀ ਸੁਣਦੇ ਹੋ, ਦੁੱਖ ਦਰਦ ਯਾਨੀ ਤਕਲੀਫ ਇਨਸਾਨ ਦੀ ਮਹਿਸੂਸ ਕਰਦੇ ਹੋ, ਹਰ ਇੱਕ ਦੀ ਦਿਲ ਨਾਲ ਤੁਸੀਂ ਗੱਲ ਕਰਦੇ ਹੋ। ਮਤਲਬ ਇੱਕ ਮਿਸਾਲ ਹੈ ਕਿ ਤੁਸੀਂ ਤੁਰਦੇ ਜਾ ਰਹੇ ਹੋ, ਕੋਈ ਵੀ ਬੰਦਾ ਜਿਹੜਾ ਅੱਛਾ ਇਨਸਾਨ ਆ, ਉਹਨੂੰ ਕੋਈ ਕਿਸੇ ਇਨਸਾਨ ਦੀ ਚੀਖ ਪੁਕਾਰ ਦੀ ਆਵਾਜ਼ ਆਏ, ਤੇ ਕਿਆ ਉਹ ਅੰਦਾਜ਼ਾ ਲਾ ਸਕਦਾ ਕਿ ਉਹ ਕਿਹੜੇ ਮਜ਼ਹਬ ਦਾ ਇਨਸਾਨ ਹੋ? ਤਕਲੀਫ ਚ ਫਸਿਆ ਕੋਈ?
ਸਰ ਪਹਿਲੀ ਗੱਲ ਤੇ ਅੰਦਾਜ਼ਾ ਲੱਗ ਹੀ ਨਹੀਂ ਸਕਦਾ ਜੇ ਕੋਈ ਜਿਹੜਾ ਵੀ ਕੋਈ ਤਕਲੀਫ ਚ ਹੋਵੇ, ਔਰ ਜਿਹੜਾ ਇਹ ਵਿਤਕਰਾ ਕਰੇ, ਇਸ ਤੋਂ ਮੈਂ ਸਖਤ ਅਲਫਾਜ਼ ਬਹੁਤ ਘੱਟ ਇਸਤੇਮਾਲ ਕਰਦਾ, ਇਸ ਤੋਂ ਵੱਡੀ ਕਰੁਐਲਿਟੀ ਨਹੀਂ ਕੋਈ ਹੋਏਗੀ, ਇਸ ਤੋਂ ਵੱਡੀ ਕੋਈ ਕਰੁਐਲਿਟੀ ਨਹੀਂ ਹੋਏਗੀ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਵੀ ਤਕਲੀਫ ਦੇ ਵਿੱਚ ਛੱਡੋ, ਵੈਸੇ ਵੀ ਅਸੀਂ ਡਿਸਕ੍ਰਿਮੀਨੇਟ ਕਰਦੇ ਹਾਂ ਨਾ, ਉਹ ਵੀ ਗਲਤ ਹੈ, ਲੇਕਿਨ ਜੇ ਕੋਈ ਤਕਲੀਫ 'ਚ ਫਸਿਆ ਤੇ ਜੇ ਅਸੀਂ ਉੱਥੇ ਡਿਸਕ੍ਰਿਮੀਨੇਸ਼ਨ ਕਰੀ ਜਾ ਰਹੇ ਹਾਂ, ਇਸ ਤੋਂ ਵੱਡੀ ਤੇ ਅਸੀਂ ਤਾਂ ਆਪਣੇ ਧਰਮ ਦਾ ਨੁਕਸਾਨ ਕਰ ਰਹੇ ਹਾਂ। ਅਸੀਂ ਜੇ ਮੈਂ ਇਹ ਦਮ ਭਰਦਾ ਕਿ ਜੀ ਮੈਂ ਇੱਕ ਐਕਸ ਰਿਲੀਜਨ ਨੂੰ ਫੋਲੋ ਕਰਦਾ ਤੇ ਮੈਂ ਉਸ ਤੋਂ ਬਾਅਦ ਇਹ ਡਿਸਕ੍ਰਿਮੀਨੇਸ਼ਨ ਕਰਾਂ ਕਿ ਬੰਦਾ ਤਕਲੀਫ 'ਚ ਹੈ ਤੇ ਮੈਂ ਕਹਾਂ ਅੱਛਾ ਮੇਰੇ ਧਰਮ ਦਾ, ਫਿਰ ਤੇ ਮੈਂ ਇਹਦੀ ਮਦਦ ਕਰਾਂ, ਜੇ ਦੂਸਰੇ ਧਰਮ ਦਾ ਤੇ ਮਦਦ ਨਾ ਕਰਾਂ, ਇਸ ਤੋਂ ਵੱਡੀ ਕਰੁਐਲਿਟੀ, ਇਸ ਤੋਂ ਵੱਡਾ ਆਪਣੇ ਧਰਮ ਨਾਲ ਆਪਣੇ ਹੀ ਧਰਮ ਨਾਲ ਨਾ ਇਨਸਾਫੀ ਕੀ ਹੋਏਗੀ? ਗੋ ਹੈਡ ਸਰ।
ਜਿਹੜਾ ਕੋਈ ਵੀ ਇਨਸਾਨੀਅਤ ਬਿਲੀਵ ਕਰਦਾ, ਅੱਛਾ ਇਨਸਾਨ ਜਿਹੜਾ ਜਿਹੜਾ ਦਿਲ ਰੱਖਦਾ, ਉਹ ਭੁੱਲ ਜਾਏਗਾ ਕਿ ਮੇਰਾ ਕੀ ਮਜ਼ਹਬ ਹੈ ਜਾਂ ਇਹਦਾ ਕੋਈ ਇੱਕ ਇਨਸਾਨ ਹੈ, ਉਹਦੀ ਇਨਸਾਨ ਦੀ ਹੈਲਪ ਕਰਨੀ ਚਾਹੀਦੀ ਟ੍ਰਬਲ 'ਚ।
ਬਿਲਕੁਲ ਜੀ, ਬਿਲਕੁਲ ਤਾਰਿਕ ਸਾਹਿਬ।
ਮੈਂ 19 ਸਾਲ ਦੀ ਏਜ 'ਚ ਯੋਧੇ ਜੀ ਇੱਥੇ ਆਇਆ, ਫੈਕਟਰੀ 'ਚ ਵੀ ਜਾਬ ਕੀਤੀ। ਸਭ ਤੋਂ ਪਹਿਲੇ ਮੇਰਾ ਇੱਕ ਇੰਡੀਅਨ ਫੈਮਿਲੀ ਹਿੰਦੂ, ਉਹਨਾਂ ਨੇ ਚੋਪੜਾ ਫੈਮਿਲੀ, ਬਹੁਤ ਹੀ ਅੱਛੇ ਇਨਸਾਨ, ਤੇ ਉਹ ਪਹਿਲੀ ਮੇਰੀ ਜਾਬ ਵੀ ਸੀ ਜਿਹਨਾਂ ਉਹਨਾਂ ਦੀ ਫੈਕਟਰੀ 'ਚ, ਛੋਟੀ ਜਿਹੀ ਮੈਨੂਫੈਕਚਰਿੰਗ, ਔਰ ਉਹਨਾਂ ਨੇ ਮੈਨੂੰ ਇੱਦਾਂ ਹੀ ਆਪਣੇ ਬੇਟੇ ਵਰਗਾ ਟ੍ਰੀਟ ਕੀਤਾ, ਦੋਵਾਂ ਨੇ, ਹਸਬੈਂਡ ਐਂਡ ਵਾਈਫ ਨੇ, ਉਹਨਾਂ ਦੇ ਬੱਚੇ ਯੂਨੀਵਰਸਿਟੀ ਪੜ੍ਹਦੇ ਸੀ ਉਹਨਾਂ ਮਹੀਨਾ। ਦੂਜਾ ਮੈਂ ਟੋਰਾਂਟੋ ਆਇਆ ਤੇ ਮੇਰਾ ਐਕਸਪੀਰੀਅੰਸ ਹੋਇਆ ਇੱਕ ਲੇਡੀ ਕੈਥੋਲਿਕ, ਮੇਰੀ ਇੰਜਰੀ ਹੋ ਗਈ ਫੈਕਟਰੀ ਕੰਮ ਕਰਦੇ ਆ, ਉਹਨੇ ਮੈਨੂੰ ਇੱਦਾਂ ਹੀ ਟ੍ਰੀਟ ਕੀਤਾ, ਹਸਪਤਾਲ ਤੱਕ ਮੇਰੇ ਨਾਲ ਗਈ, ਜਿਵੇਂ ਕਿ ਨਾ ਲਾਈਕ ਇੱਕ ਉਹਦਾ ਬੇਟਾ ਹੁੰਦਾ, ਉਹਦਾ ਬੇਟਾ ਵੀ ਸਾਡੇ ਨਾਲ ਸਮਰ ਵਕੇਸ਼ਨ ਜਾ ਕੇ ਕੰਮ ਕਰਦਾ ਸੀ। ਅੱਛਾ, ਮੇਰੀ ਨੇਚਰ ਬਾਈ ਬੋਰਨ ਇਹ ਆ ਕਿ ਹਿਊਮਨਿਸਟ, ਮੈਨੂੰ ਇਹ ਨਹੀਂ ਪਤਾ ਮੇਰਾ ਮਜ਼ਹਬ ਕਿਹੜਾ, ਮੈਨੂੰ ਅੱਜ ਤੱਕ ਨਹੀਂ ਸਮਝ ਲੱਗ ਸਕੀ ਬਲੀਵਰ ਨਾਟ, ਕਿ ਮੈਨੂੰ ਸਿਰਫ ਆਈ ਫੀਲ ਦਾ ਪੇਨ ਫੋਰ ਦਾ ਹਿਊਮਨ, ਯਾਨੀ ਕੋਈ ਇਨਸਾਨ ਤਕਲੀਫ 'ਚ ਹੋਏ, ਮੇਰੇ ਕੋਲ ਮੈਨੂੰ ਨਹੀਂ ਪਤਾ ਹੁੰਦਾ ਕੋਈ ਈਸਾਈ ਹੈ, ਯਹੂਦੀ ਹੈ, ਮੁਸਲਮਾਨ, ਕੋਈ ਵੀ ਹੈ, ਮੈਂ ਉਹਦੇ ਵਾਸਤੇ ਅਗਰ ਆਵਾਜ਼ ਬੁਲੰਦ ਕਰ ਸਕਦਾ ਹਾਂ ਕਰਾਂਗਾ, ਜਾਂ ਉਹਦੀ ਹੈਲਪ ਕਰ ਸਕਾਂ ਬਾਈ ਨੇਚਰ ਬਦਲੂ, ਯਾਨੀ ਆਈ ਫੀਲ ਦਾ ਪੇਨ। ਅੱਛਾ, ਮੇਰੇ ਨਾਲ ਇੱਕ ਵਾਕਿਆ ਹੋ ਗਿਆ ਇੱਥੇ 20 ਸਾਲ ਪਹਿਲੇ, ਪਤਾ ਨਹੀਂ ਜੀ ਉਹ ਕਿਸ ਤਰ੍ਹਾਂ ਬਾਈ ਮਿਸਟੇਕ ਹੋ ਗਿਆ, ਜਿਵੇਂ 9/11 ਦਾ ਵਾਕਿਆ ਹੋਇਆ, ਮੈਨੂੰ ਕੁਛ ਦੋਸਤਾਂ ਫੋਨ ਕੀਤਾ, ਕਹਿੰਦੇ ਕਿ ਨਾ ਇਹ ਵਾਕਿਆ ਹੋਇਆ, ਮੈਂ ਕਿਹਾ ਬੜਾ ਬੁਰਾ ਹੋਇਆ, ਉਹ ਕਹਿੰਦੇ ਜੀ ਇਹ ਫਲਾਣੇ ਬੰਦਿਆਂ ਨੇ ਕਰਵਾਇਆ, ਮੈਂ ਕਿਹਾ ਜੀ ਉਹ ਇਸ ਵਿੱਚ ਯਾਨੀ ਉਹਨਾਂ ਦੇ ਵਿੱਚ ਇੰਨੀ ਕਪੈਸਿਟੀ ਨਹੀਂ, ਉਹ ਨਹੀਂ ਕਰਾ ਸਕਦੇ, ਇੱਥੋਂ ਤੱਕ ਸਿਰਫ ਮੇਰੇ ਆਰਗੂਮੈਂਟ। ਉਸ ਤੋਂ ਬਾਅਦ ਮੇਰੇ ਤੇ ਰਿਸਟ੍ਰੇਨ ਆਰਡਰ 20 ਸਾਲ ਲੱਗੇ ਨੇ ਹਲੇ ਤੱਕ, ਮੈਂ 1 ਸਾਲ ਹੋਇਆ ਜਨਾਬ ਟੋਰਾਂਟੋ ਤੋਂ ਮਿਸਾਗਾ ਮੂਵ ਹੋਇਆ, ਯਾਨੀ ਬੜੀ ਮੁਸ਼ਕਲ ਮੈਂ ਇੱਥੇ ਨਾ ਆ ਕੇ ਮੈਨੂੰ ਜਗ੍ਹਾ ਲੱਭੀ, ਉਹਦੇ ਦੇ ਦੌਰਾਨ ਮੈਨੂੰ ਬੜੇ ਐਕਸਪੀਰੀਅੰਸ ਹੋਏ। ਹੁਣ ਕਰੋਨਾ ਆ ਗਿਆ, ਵੈਕਸੀਨ ਆ ਗਈ, ਇਹਦੇ ਬਾਰੇ ਮੈਂ ਬੜੀ ਆਪਣਾ, ਕਿਉਂਕਿ ਮੈਨੂੰ MS ਪ੍ਰੋਸੈਸ 'ਚ ਲੰਘਿਆ, ਰਾਈਟ, ਔਰ ਮੈਂ ਬਹੁਤ ਸਾਰੀਆਂ ਚੀਜ਼ਾਂ ਵੇਖੀਆਂ ਕਿ ਇਹ ਕਿਹਾ ਜਾਂਦਾ ਵੀ ਜਿਹੜਾ ਕਰੋਨਾ ਹੋਈਆਂ ਨਾ, ਇਹ ਵੀ ਇੱਕ ਨਿਊ ਵਰਲਡ ਆਰਡਰ ਜਾਂ ਕਹਿ ਲਓ ਵੀ 5th generation ਵਾਰ ਇਹ ਪੂਰੀ ਦੁਨੀਆਂ ਦੇ ਮੁਲਕਾਂ ਦੀ, ਇਹ ਬਾਈ ਹੈਂਡਮੇਡ ਫੈਲਾਇਆ ਗਿਆ, ਅਤੇ ਵੈਕਸੀਨ ਲਾ ਕੇ ਇਨਸਾਨਾਂ ਨੂੰ ਜਾਂ ਮਾਰਿਆ ਜਾਏਗਾ ਜਾਂ ਵੀ ਯਾਨੀ ਕੰਟਰੋਲ ਕੀਤਾ ਜਾਏਗਾ। ਹਾਲਾਂਕਿ ਦੇਖੋ ਜੀ, ਮੈਂ ਤਾਂ ਤਕਲੀਫ 'ਚ 20 ਸਾਲ ਕੱਢੇ, ਔਰ ਨਾ ਮੈਂ ਕਿਸੇ ਦੇ ਖਿਲਾਫ਼ ਕੋਈ ਦਿਲੋਂ ਕੋਈ ਨਫ਼ਰਤ ਰੱਖਦਾ, ਨਾ ਹੀ ਐਕਸ਼ਨ ਲੈਣਾ ਚਾਹੁੰਦਾ, ਮਗਰ ਆਈ ਫੀਲ ਦਾ ਪੇਨ ਫੋਰ ਦਾ ਹਿਊਮਨ। ਉਸ ਦਾ ਗਾਰਡ ਨੇ ਜਾਂ ਮੈਨੂੰ ਨਹੀਂ ਪਤਾ ਮੇਰਾ ਕੀ ਰਿਲੀਜਨ ਆ, ਕਿ ਨਾ ਮੈਂ ਇਨਸਾਨੀਅਤ ਦੀ ਕੋਈ ਬਿਹਤਰੀ ਕਰ ਸਕਾਂ, ਲਾਈਕ ਗੱਲ ਮੈਂ ਮੁਸਲਿਮ ਨਿਊਜ਼ ਤੋਂ ਸੁਣੀ ਆ, ਯੂਟਿਊਬ ਤੋਂ ਮੈਨੂੰ ਵਟਸਐਪ ਮੈਸੇਜ ਆਏ, ਆਮ ਮੈਂ ਸਾਈਨ ਵੇਖੇ ਸਟਰੀਟਾਂ ਦੇ ਉੱਤੇ, ਲਾਈਕ ਆ ਮੇਰੀ ਅਜ਼ਰਤ ਹੋ ਸਕਦਾ ਗਲਤ ਅਜ਼ੰਪਸ਼ਨ ਹੋਇਆ, ਲੋਕਾਂ ਨੇ ਗਲਤ ਫੁਆ ਪਲਾਈ ਹੋਏ, ਮਗਰ ਆਈ ਫੀਲ ਕਿ ਨਾ ਅਗਰ ਦੁਨੀਆਂ ਦੇ ਉੱਤੇ ਪੀਸ ਹੋ ਸਕੇ ਜਾਂ ਕੁਝ ਹੋ ਸਕੇ, ਹਾਊ ਕੁਡ ਇਟ ਪੋਸੀਬਲ, ਰੂਮਰ ਨਿਊਜ਼ ਸਪਰੈਡ ਵਾ, ਕਿਉਂਕਿ ਇੰਨਾ ਲੰਮਾ ਕੁਦਰਤ ਵੱਲੋਂ ਕੋਈ ਅਜ਼ਾਬ ਆਏ ਨਾ, ਉਹ ਹੋ ਨਹੀਂ ਸਕਦਾ, ਸਾਲ ਡੇਢ ਦੀ ਡਿਊਰੇਸ਼ਨ ਉਹਦੀ ਹੋ ਨਹੀਂ ਸਕਦੀ, ਅਗਰ ਕੋਈ ਜਿਹੜੀ ਕਰੋਨਾ ਹੈ। ਪਰ ਮੈਨੂੰ ਕੁਛ ਐਵੀਡੈਂਸ ਮਿਲੇ ਕਿ ਮੈਨੂੰ ਇੱਦਾਂ ਲੱਗਿਆ ਕਿ ਲੋਕ ਸਪਰੈਡ ਕਰ ਰਹੇ ਆ ਕਰੋਨਾ
ਡਿਫਰੈਂਟ। ਤਾਰਿਕ ਸਾਹਿਬ ਇਹਦੇ ਤੇ ਨਾ ਵੈਸੇ ਮੈਂ ਥੋੜ੍ਹੀ ਜਿਹੀ ਗੱਲ ਕਹਾਂਗਾ ਕਿ ਇਹਦੇ 'ਤੇ ਰਿਸਰਚ ਅਜੇ ਹੋ ਰਹੀ ਹੈ, ਵਰਲਡ ਹੈਲਥ ਔਰਗਨਾਈਜੇਸ਼ਨ ਨੇ ਵੀ ਕੱਲ੍ਹ ਪਰਸੋਂ ਉਹਨਾਂ ਦੀ ਰਿਪੋਰਟ ਆਈ ਸੀ ਤਾਰਿਕ ਸਾਹਿਬ, ਉਹ ਕੋਈ ਕੰਕਲੂਸਿਵ ਚੀਜ਼ ਨਹੀਂ ਕਰ ਸਕੇ ਇਹਦੇ 'ਤੇ ਵੀ ਕਿੱਥੋਂ ਇਹ ਸਪਰੈਡ ਹੋਇਆ, ਕਿਸ ਤਰ੍ਹਾਂ ਹੋਇਆ। ਦੂਸਰਾ ਤਾਰਿਕ ਸਾਹਿਬ, ਮੈਂ ਤੁਹਾਡੀ ਇਹ ਗੱਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਨਸਾਨੀਅਤ ਦੀ ਗੱਲ ਕਰਦੇ ਹੋ, ਕਿਸੇ ਦਾ ਦਰਦ ਤੁਹਾਡੇ ਤੋਂ ਦੇਖਿਆ ਨਹੀਂ ਜਾਂਦਾ, ਤੇ ਉਹਦੇ ਬਾਰੇ ਮੈਂ ਤਾਰਿਕ ਸਾਹਿਬ ਇਹੀ ਗੱਲ ਕਰ ਸਕਦਾ ਹੈ ਕਿ ਜੇ ਤੁਸੀਂ ਇਹ ਦਰਦ ਨਹੀਂ ਦੇਖਿਆ ਜਾਂਦਾ, ਜਿਸ ਤਰ੍ਹਾਂ ਹੁਣ ਹੈ ਦੇਖੋ ਸਾਇੰਸ ਦੇ ਵਿੱਚ ਕੀ ਹੁੰਦਾ, ਇੱਕ ਲਿਟਮਸ ਟੈਸਟ ਹੁੰਦਾ ਜਿਹਦੇ ਤੋਂ ਦੱਸ ਦਿੰਦੇ ਆ ਕਿ ਚੀਜ਼ ਐਲਕਲਾਈਨ ਹੈ ਕਿ ਚੀਜ਼ ਐਸਿਡਿਕ ਹੈ, ਆ ਇੱਕ ਟੈਸਟ ਹੁੰਦਾ ਜਿਹਦੇ ਤੋਂ ਦੱਸ ਦਿੰਦੇ ਆ ਕਿ ਵਾਇਰਸ ਤੁਹਾਡੇ ਅੰਦਰ ਹੈ ਕਿ ਨਹੀਂ ਹੈ, ਇਹ ਟੈਸਟ ਹੁੰਦੇ ਨਾ ਸਾਇੰਟਿਫਿਕ। ਇਸੇ ਤਰ੍ਹਾਂ ਬੜਾ ਆਸਾਨ ਤਰੀਕਾ ਆ, ਕੋਈ ਬੰਦੇ ਪੁੱਛਦੇ ਆ ਕਿ ਜੀ ਸਾਰੇ ਕਹਿੰਦੇ ਜੀ ਸੋਚ ਪੋਜ਼ਿਟਿਵ ਰੱਖੋ ਸੋਚ ਨੈਗੇਟਿਵ, ਇਹ ਕਿੱਦਾਂ ਇਹ ਦੇਖੋ ਜੇ ਤੁਸੀਂ ਦੂਸਰੇ ਦੀ ਤਰੱਕੀ ਦੇਖ ਕੇ ਇੰਸਪਾਇਰ ਹੋ ਰਹੇ ਹੋ, ਜੇ ਤੁਸੀਂ ਦੂਸਰੇ ਦੀ ਖੁਸ਼ੀ ਦੇਖ ਕੇ ਖੁਸ਼ ਹੋ ਰਹੇ ਹੋ, ਔਰ ਜੇ ਤੁਸੀਂ ਤੁਹਾਡੇ ਕੋਲੋਂ ਕਿਸੇ ਦਾ ਵੀ ਦਰਦ ਨਹੀਂ ਦੇਖਿਆ ਜਾਂਦਾ, ਇਹ ਤਿੰਨ ਨਿਸ਼ਾਨੀਆਂ ਨੇ ਕਿ ਤੁਹਾਡੀ ਸੋਚ ਬੜੀ ਵਧੀਆ ਹੈ। ਦੁਬਾਰਾ ਦੁਹਰਾ ਦਿੰਦਾ, ਜੇ ਤੁਸੀਂ ਦੂਸਰੇ ਦੀ ਤਰੱਕੀ ਦੇਖ ਕੇ ਇੰਸਪਾਇਰ ਹੋ ਰਹੇ ਹੋ ਕਿਸੇ ਦੀ ਵੀ ਤਰੱਕੀ ਦੇਖ ਕੇ, ਤੇ ਜੇ ਤੁਸੀਂ ਦੂਸਰੇ ਦੀ ਖੁਸ਼ੀ ਦੇਖ ਕੇ ਖੁਸ਼ ਹੋ ਰਹੇ ਹੋ, ਤੇ ਜੇ ਤੁਸੀਂ ਦੂਸਰੇ ਦਾ ਦਰਦ ਤੁਹਾਡੇ ਤੋਂ ਦੇਖਿਆ ਨਹੀਂ ਜਾ ਰਿਹਾ, ਤੁਸੀਂ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ ਉਹਦੀ ਹੈਲਪ ਕਰਨ ਲਈ ਤਿਆਰ ਹੋ, ਤਾਂ ਫਿਰ ਸਮਝ ਲਓ ਕਿ ਤੁਹਾਡੀ ਸੋਚ ਪੋਜ਼ਿਟਿਵ ਹੈ। ਜੇ ਤੁਸੀਂ ਦੂਸਰੇ ਦੀ ਤਰੱਕੀ ਦੇਖ ਕੇ ਜੈਲਸ ਹੋ ਰਹੇ ਹੋ, ਦੂਸਰੇ ਦੀ ਖੁਸ਼ੀ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋ ਰਹੀ, ਔਰ ਦੂਸਰੇ ਦੇ ਦੁੱਖ ਦੀ ਪੀੜਾ ਤੁਹਾਨੂੰ ਨਹੀਂ ਹੋ ਰਹੀ, ਤਾਂ ਫਿਰ ਸੋਚ ਤੁਸੀਂ ਆਪੇ ਦੇਖ ਲਓ ਕਿੱਧਰਲੇ ਪਾਸੇ ਜਾ ਰਹੀ ਹੈ। ਜਤਿੰਦਰ ਜੀ ਤੁਸੀਂ ਆਉਂਦੇ ਰਹੋ, ਜਤਿੰਦਰ ਜੀ ਗੋ ਅਹੈਡ।
ਹੈਲੋ,
ਹਾਂਜੀ ਹਾਂਜੀ ਸਰ, ਬਰੀਫ ਰੱਖਣਾ ਬਹੁਤ ਕਿਉਂਕਿ ਕਾਲਰਸ ਬਹੁਤ ਇੰਤਜ਼ਾਰ ਕਰ ਰਹੇ ਨੇ। ਹਾਂਜੀ
ਬਰੀਫ, ਦੇਖੋ ਇੱਥੇ ਜਿਹੜੇ ਮੁਲਕ 'ਚ ਅਸੀਂ ਰਹਿ ਰਹੇ ਹਾਂ, ਸਾਨੂੰ ਇੱਕ ਬਹੁਤ ਹੀ ਅੱਛੇ ਲੀਡਰ ਮਿਲੇ ਜਸਟਿਨ ਟਰੂਡੋ ਜੀ, ਠੀਕ ਹੈ। ਉਹਨਾਂ ਨੇ ਮਤਲਬ ਇੰਨੀ ਹੈਲਪ ਕੀਤੀ ਕਿ ਮੈਨੂੰ ਐਂ ਇੰਝ ਫੀਲ ਹੋ ਗਿਆ, ਯਾਦ ਆ ਗਿਆ ਕਿ ਇਹ ਵਾਕਈ ਪੁਰਾਣੇ ਵਕਤਾਂ ਜਿਹੜਾ ਸੁਣਿਆ ਜੀ, ਫਲਾਣੇ ਮਜ਼ਹਬ ਜਾਂ ਫਲਾਣੇ ਅਵਤਾਰ ਆਉਂਦੇ ਸੀ, ਉਹ ਇੰਝ ਹੈਲਪ ਕਰਦੇ ਸੀ। ਯਾਨੀ ਇਨਸਾਨੀਅਤ ਲਈ ਉਹ ਕਿੰਨੀ ਪੇਨ ਫੀਲ ਕੀਤੀ ਉਹਨਾਂ, ਯਾਨੀ ਆਪਣਾ ਕਿਹਾ ਕੋਈ ਸ਼ਹਿਰੀ ਨੀ ਭੁੱਖਾ ਨਹੀਂ ਸੌਂ ਸਕਦਾ ਜਾਂ ਇੰਝ। ਔਰ ਕਿਆ ਸਾਡਾ ਜੇ ਮਤਲਬ ਹਰ ਵਕਤੀ ਇਨਸਾਨ ਨੂੰ ਕੋਈ ਇੰਝ ਦੀ ਗੱਲ ਉਹ ਹੈਲਪ ਨਹੀਂ ਕਰ ਸਕਦਾ ਕਿ ਆਪਣਾ ਸੋਸਾਇਟੀ ਦੀ ਮੁਲਕ ਦੀ ਵਾਸਤੇ ਕੋਈ ਬਿਹਤਰ ਕੋਈ ਹੈਲਪ ਨਹੀਂ ਕਰ ਸਕਦਾ ਹੈ?
ਸਰ ਕੱਲ ਸਾਡੇ ਇੱਕ ਕਾਲਰ ਨੇ, ਤਾਰਿਕ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਕੱਲ ਸਾਡੇ ਕਾਲਰ ਨੇ ਇਹੀ ਸਵਾਲ ਸਾਨੂੰ ਪੁੱਛਿਆ ਸੀਗਾ ਕਿ ਔਰ ਚਰਚਾ ਚੱਲ ਪਈ ਕਿ ਵਟ ਮੇਕਸ ਯੂ ਹੈਪੀ, ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਸੀਗੇ। ਸੋ ਕੱਲ ਵੀ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਜੋ ਜਿੰਨੀ ਕੁ ਮੈਂ ਪੜ੍ਹਿਆ, ਟਰੂ ਹੈਪੀਨੈਸ ਇਹਦੇ ਵਿੱਚ ਹੀ ਹੈ। ਇਹ ਤੁਸੀਂ ਜੋ ਦੇਖੋ, ਅੱਜ ਕੋਈ ਬੰਦਾ ਕਹਿ ਦੇਵੇ ਜੀ ਭਾਜੀ ਮੈਂ ਨਾ ਬੜਾ ਘਰ ਲੈ ਲਿਆ ਤੇ ਮੈਂ ਹੁਣ ਜ਼ਿੰਦਗੀ ਭਰ ਖੁਸ਼ ਰਹਿਣਾ, ਕੀ ਇਹਦੇ ਵਿੱਚ ਉਹਨੂੰ ਕਿੰਨੀ ਕੁ ਹੈਪੀਨੈਸ ਮਿਲ ਸਕਦੀ ਹੈ? ਮਿਲ ਸਕਦੀ ਹੈ ਹੈਪੀਨੈਸ ਬਿਲਕੁਲ। ਬੰਦਾ ਕਹਿੰਦਾ ਜੀ ਮੈਂ ਵੱਡੀਆਂ ਗੱਡੀਆਂ ਲੈ ਲਈਆਂ, ਮੈਂ ਪੈਸਾ ਬਣਾ ਲਿਆ। ਅੱਛਾ ਭਾਜੀ, ਅਸੀਂ ਉਹ ਬੰਦਿਆਂ ਨੂੰ ਵੀ ਮਿਲੇ ਹਾਂ ਸਰ ਜਿਹੜੇ ਕਹਿੰਦੇ ਵੀ ਅਸੀਂ ਆਪਣਾ ਪ੍ਰਾਈਵੇਟ ਜਹਾਜ਼ ਲਿਆ, ਯੁੱਧਵੀਰ ਪੁਰਾਣਾ ਹੀ ਆ ਪਰ ਆਪਣਾ ਪ੍ਰਾਈਵੇਟ ਜਹਾਜ਼ ਖਰੀਦ ਲਿਆ। ਪਰ ਮੈਂ ਸੋਚਦਾ ਬਹੁਤ ਚੰਗੀ ਗੱਲ ਹੈ ਔਰ ਅਸੀਂ ਇੰਸਪਾਇਰ ਹੁੰਦੇ ਹਾਂ ਹਰੇਕ ਬੰਦਿਆਂ ਨੂੰ ਐਸੇ ਨੂੰ ਮਿਲ ਕੇ, ਲੇਕਿਨ ਕੀ ਉਹ ਪ੍ਰਾਈਵੇਟ ਜੈੱਟ ਤੁਹਾਡਾ ਤੁਹਾਨੂੰ ਕੋਈ ਪਰਮਾਨੈਂਟ ਖੁਸ਼ੀ ਦੇ ਗਿਆ? ਕੀ ਕੋਈ ਤੁਸੀਂ ਕਹਿੰਦੇ ਹੋ ਜੀ ਆਪਣਾ ਭਾਅ ਜੀ ਆਹ ਕੰਮ ਚੱਲਦਾ ਹੈ, ਤਕਰੀਬਨ 800-900 million ਦਾ ਕੰਮ ਹੈ, ਆਹ ਮੈਂ ਤੁਹਾਨੂੰ ਆਪਣੀ ਗੱਲਬਾਤ ਸ਼ੇਅਰ ਕਰ ਰਿਹਾ, ਕਿਸੇ ਨਾਲ ਬਹੁਤੀ ਸ਼ੇਅਰ ਨਾ ਕਰਨਾ, ਅਸੀਂ ਆਮ ਕਰਦੇ ਨੇ, ਕੀ 8-9? ਬੜੀ ਖੁਸ਼ੀ ਹੁੰਦੀ ਹੈ ਵੀ ਆਪਣੇ ਬੰਦੇ, ਆਪਣੇ ਤਾਂ ਬੰਦੇ ਹੁਣ ਬਿਲੀਅਨੀਅਰ ਵੀ ਹੋ ਗਏ, ਤੁਹਾਨੂੰ ਪਤਾ ਹੋਣਾ ਕੈਨੇਡਾ ਦੇ ਵਿੱਚ ਆਪਣੇ ਉਹ ਕੈਲਗਰੀ ਵਾਲੇ ਭਾਈ ਸਾਹਿਬ ਸਭ ਤੋਂ ਪਹਿਲਾਂ ਹੋਏ ਸੀਗੇ, ਉਸ ਤੋਂ ਬਾਅਦ ਆਪਣੇ 2-3 ਬੰਦੇ ਤੇ ਬਿਲੀਅਨ ਨੂੰ ਕ੍ਰੋਸ ਕਰ ਗਏ, $400-500 million ਵਾਲੇ ਤੇ ਬਥੇਰੇ ਬੰਦੇ ਆ। ਬਟ ਕੀ ਇਹ ਚੀਜ਼ਾਂ ਤੁਹਾਨੂੰ ਹੈਪੀਨੈਸ, ਪਰਮਾਨੈਂਟ ਹੈਪੀਨੈਸ ਦੇ ਸਕਦੀਆਂ ਨੇ? ਮੇਰੀ ਜਿੰਨੀ ਕੁ ਸੋਚ ਕੰਮ ਕਰਦੀ ਹੈ ਜਾਂ ਜੋ ਕੁਛ ਪੜ੍ਹਿਆ ਉਹਦੇ ਹਿਸਾਬ ਨਾਲ, ਜਿਹੜੀ ਤੁਸੀਂ ਹੁਣੇ ਗੱਲ ਕੀਤੀ ਨਾ ਤਾਰਿਕ ਸਾਹਿਬ, ਕਿ ਦੂਸਰਿਆਂ ਨੂੰ ਕਿਸੇ ਵੀ ਤਰ੍ਹਾਂ ਤੁਸੀਂ ਇੱਕ ਛੋਟੀ ਜਿਹੀ ਖੁਸ਼ੀ, ਆ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਅੱਜ ਦਾ ਦਿਨ ਮੇਰਾ 100% ਸਫਲ ਹੋ ਗਿਆ। ਕਿੱਦਾਂ 100% ਸਫਲ ਹੋ ਗਿਆ? ਆ ਮੈਨੂੰ ਟੈਕਸਟ ਆ ਰਹੇ ਨੇ ਜੀ, ਠੀਕ ਹੈ, ਅੱਜ ਮੈਂ ਦੱਸ ਦਿੰਦਾ ਕਿ ਮੇਰੀ ਖੁਸ਼ੀ ਕੀ ਹੈ, ਅੱਜ ਮੈਨੂੰ ਕਿੱਦਾਂ ਖੁਸ਼ੀ। ਨਾਮ ਲੈਣਾ ਜੀ ਪਹਿਲੇ ਟੈਕਸਟ ਦਾ, ਜਸਵਿੰਦਰ ਬਰਦਲ ਸਾਹਿਬ। ਜਸਵਿੰਦਰ ਬਰਦਲ ਸਾਹਿਬ ਨੇ ਕੀ ਕਿਹਾ, ਆ ਸੁਣੋ, ਸੋ ਥੈਂਕਫੁਲ ਟੂ ਯੂ ਸਰ, ਐਸ ਸੂਨ ਐਜ਼ ਆਈ ਹਰਡ ਫਰੋਮ ਯੂ 65+ ਕੈਨ ਗੋ ਫਾਰ ਵੈਕਸੀਨਸ, ਆਈ ਟੁੱਕ ਮਾਈ ਅਪੁਆਇੰਟਮੈਂਟ ਫਾਰ ਨੈਕਸਟ ਥਰਸਡੇ 8 April ਐਂਡ ਦੇ ਗੇਵ ਮੀ ਦਾ ਸੈਕਿੰਡ ਆਲਸੋ ਔਨ 29th July। ਥੈਂਕ ਯੂ ਸਰ, ਗੋਡ ਬਲੈਸ ਯੂ। ਆ ਮੈਂ ਇੱਕ ਤੁਹਾਨੂੰ ਟੈਕਸ ਸੁਣਾਇਆ ਜਸਵਿੰਦਰ ਬਰਦਲ ਸਾਹਿਬ ਦਾ। ਲੋਕ ਕਹਿੰਦੇ ਜੀ ਯੁੱਧਵੀਰ ਜੀ ਤੁਸੀਂ ਮੀਡੀਆ ਪੋਲੀਟਿਕਸ 'ਚ ਆਓ, ਤੁਸੀਂ ਇਹ ਮੇਅਰ ਬਣ ਜਾਓ, ਤੁਸੀਂ ਉਹ ਬਣ ਜਾਓ। ਉਹ ਸਰ ਪਰਮਾਤਮਾ ਨੇ ਜਿੱਥੇ ਸਾਨੂੰ ਇੱਥੇ ਮੌਕਾ ਦਿੱਤਾ ਨਾ, ਅਸੀਂ ਤੇ ਰੋਜ਼ ਲੋਕਾਂ ਦੀ ਖਿਦਮਤ ਕਰ ਸਕਦੇ ਹਾਂ ਔਰ ਰੋਜ਼ ਹੀ ਸਾਨੂੰ ਬਲੈਸਿੰਗਸ ਮਿਲਦੀਆਂ ਨੇ, ਰੋਜ਼। ਦੂਸਰੇ ਕਿਸੇ ਨੂੰ ਵੀ ਜਦੋਂ ਦੂਸਰੇ ਬੰਦੇ ਨੇ ਤੁਹਾਨੂੰ ਇੱਕ ਬਲੈਸਿੰਗ ਦੇ ਦਿੱਤੀ, ਇਹਦੇ ਵਰਗੀ ਤਾਂ ਖੁਸ਼ੀ ਕੋਈ ਨਹੀਂ। ਆਹ ਦੇਖ ਲਓ, ਆ ਹੁਣ ਇਹ ਜਿਹੜੀ ਚੀਜ਼ ਹੈ, ਤੁਸੀਂ ਕਿਸੇ ਨੂੰ ਕਹੋ ਭਾਜੀ ਮੈਂ ਤੁਹਾਨੂੰ $1 million ਦੇ ਰਿਹਾ, ਤੁਸੀਂ ਦਿਲੋਂ ਮੇਰੇ ਲਈ ਕੋਈ ਦੁਆ ਕਰੋ, ਕਿੱਦਾਂ ਕੋਈ ਕਰਦੇਗਾ? ਉਹਦੇ ਦਿਲੋਂ ਨਿਕਲੇਗੀ ਤਾਂ ਕਰੇਗਾ, ਉਹਦੇ ਦਿਲੋਂ ਨਿਕਲੇਗੀ ਤਾਂ ਕਰੇਗਾ। ਜਦ ਤਾਈਂ ਤੁਸੀਂ ਦਿਲੋਂ, ਜਿਹੜਾ ਦਿਲੋਂ ਪਿਆਰ ਲੈਣਾ ਹੈ ਨਾ, ਇਹਦੇ ਵਰਗੀ ਕੋਈ ਖੁਸ਼ੀ ਨਹੀਂ ਹੈ, ਇਹਦੇ ਵਰਗੀ ਕੋਈ ਖੁਸ਼ੀ ਨਹੀਂ ਹੈ। ਇੱਕ ਛੋਟਾ ਜਿਹਾ ਬੱਚਾ ਆ, ਉਹਨੂੰ ਸਭ ਤੋਂ ਵੱਡੀ ਖੁਸ਼ੀ ਇਸੇ ਗੱਲ ਦੀ ਹੁੰਦੀ ਹੈ ਕਿ ਜਦੋਂ, ਕਿ ਮੈਂ ਤੁਹਾਨੂੰ ਕਿਹਾ ਵੀ ਜ਼ਿੰਦਗੀ ਸਭ ਤੋਂ ਵੱਡੀ ਖੁਸ਼ੀ ਕੀ ਹੈ, ਜ਼ਿੰਦਗੀ ਸਭ ਤੋਂ ਵੱਡੀ ਖੁਸ਼ੀ ਕੀ ਹੈ, ਕਿ ਤੁਸੀਂ ਕਿਸੇ ਨੂੰ ਘੁੱਟ ਕੇ ਜੱਫੀ ਪਾਉਂਦੇ ਹੋ ਜਿਹਨੂੰ ਤੁਸੀਂ ਦਿਲੋਂ ਪਿਆਰ ਕਰਦੇ ਹੋ, ਔਰ ਜਦੋਂ ਉਹ ਦੂਸਰੇ ਪਾਸੋਂ ਵੀ ਤੁਹਾਨੂੰ ਉਹਨੇ ਘੁੱਟ ਕੇ ਜੱਫੀ ਪੈਂਦੀ ਹੈ ਔਰ ਉਹ ਵੀ ਤੁਹਾਨੂੰ ਦਿਲੋਂ ਪਿਆਰ ਕਰਦਾ, ਫਿਰ ਚਾਹੇ ਉਹ ਦਾਦੀ ਅਤੇ ਪੋਤੇ ਦਾ ਪਿਆਰ ਹੋਵੇ। ਮੈਂ ਛੋਟੇ ਹੁੰਦੇ ਐਗਜ਼ਾਮਪਲ ਦਿੱਤਾ ਸੀ ਕਿ ਮੈਂ ਉਸ ਕਿਡ, ਮੇਰੇ ਇੱਕ ਪਾਸੇ ਮੋਮ ਬੈਠੇ ਹੁੰਦੇ ਸੀ, ਦੂਜੇ ਪਾਸੇ ਮੇਰੀ ਦਾਦੀ ਜੀ ਸੀਗੇ, ਉਹਨੇ ਉੱਧਰੋਂ ਫਿਰ ਦਾਦੀ ਜੀ ਨੇ ਆਵਾਜ਼ ਮਾਰਨੀ ਵੀ ਆ ਜਾ ਜੱਫੀ ਪਾ ਲਈਏ, ਅਤੇ ਮੈਂ ਜਦ ਜਾ ਕੇ ਘੁੱਟ ਕੇ ਉਹਨਾਂ ਨੇ ਜੱਫੀ ਪਾਉਣੀ ਤਾਂ ਉਹਨਾਂ ਨੇ ਕਹਿਣਾ ਠੰਡ ਪੈ ਗਈ, ਅਤੇ ਉਹਨਾਂ ਨੂੰ ਪਤਾ ਹੁੰਦਾ ਸੀ ਮੇਰਾ ਜਵਾਬ ਉਹਨਾਂ ਨੇ ਕਿਹਦੇ, ਮੈਂ ਕਹਿੰਦਾ ਮੇਰੇ, ਅਤੇ ਉਹਨਾਂ ਨੇ ਹੱਸਣ ਲੱਗ ਪੈਣਾ, ਮੈਨੂੰ ਸਮਝ ਨਹੀਂ ਆਉਂਦੀ ਸੀ, ਉਹਨਾਂ ਨੇ ਹੱਸਦੇ ਇਸ ਲਈ ਮੈਂ ਫਿਰ ਜਵਾਬ ਦੇ ਕੇ ਫਿਰ ਹੱਸਣਾ, ਫਿਰ ਉਹਨੂੰ ਮੋਮ ਨੇ ਬੁਲਾਉਣਾ, ਫਿਰ ਮੈਂ ਉੱਧਰ ਜਾਣਾ, ਫਿਰ ਉਹਨਾਂ ਨੇ ਜੱਫੀ ਪਾਉਣੀ, ਉਹਨਾਂ ਨੇ ਕਹਿਣਾ ਠੰਡ ਪੈ ਗਈ, ਉਹਨਾਂ ਨੇ ਜਾਣ ਕੇ ਫਿਰ ਪੁੱਛਣਾ ਮੈਨੂੰ ਕਿਹਦੇ, ਮੈਂ ਕਹਿੰਦਾ ਮੇਰੇ। ਅਸਲ ਦੇ ਵਿੱਚ ਉਹਨਾਂ ਦਾ ਐਕਸਪ੍ਰੈਸ਼ਨ ਇਹ ਹੁੰਦਾ ਸੀ ਉਹਨਾਂ ਦੇ ਠੰਡ ਪੈ ਗਈ। ਸੋ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ। ਸੋ ਅੱਜ ਅਸੀਂ ਮੀਡੀਆ 'ਚ ਰਹਿ ਕੇ ਜੋ ਕੁਛ, ਹਾਂ ਅਸੀਂ ਆਪਣਾ ਸਿਰਫ ਫਰਜ਼ ਪਛਾਣੀਏ, ਖਬਰਾਂ ਬਿਲਕੁਲ ਦਿਆਂਗੇ ਅਸੀਂ, ਟਫ ਗੱਲਾਂ ਚੈਲੇਂਜ ਜਿਹੜੇ ਕੋਈ ਸੈਂਸਿਟਿਵ ਇਸ਼ੂਜ਼ ਨੇ ਬਿਲਕੁਲ ਅਸੀਂ ਮੀਡੀਆ 'ਚ ਰਹਿੰਦੇ ਉਸ ਤੋਂ ਹਿਚਕਚਾਵਾਂਗੇ ਨਹੀਂ, ਬਿਲਕੁਲ ਟਫ ਗੱਲਾਂ ਵੀ ਕਰਾਂਗੇ। ਹਾਂ ਉਹਦੇ ਨਾਲ ਕੁਛ ਲੋਕ ਕਈ ਵਾਰ ਥੋੜ੍ਹਾ ਬੁਰਾ ਵੀ ਮੰਨ ਜਾਂਦੇ ਨੇ, ਲੇਕਿਨ ਆਪਣੇ ਵੱਲੋਂ ਸਾਡਾ ਜਿਹੜਾ ਮੈਸੇਜ ਹੈ ਉਹ ਕਿਸ ਤਰ੍ਹਾਂ ਅਸੀਂ ਕਮਿਊਨਿਟੀ ਦੀ ਬੈਟਰਮੈਂਟ ਵਾਸਤੇ ਸੋਚ ਸਕਦੇ ਹਾਂ। ਸਟੇਡੀਅਮ ਬਣਨਾ ਚਾਹੀਦਾ ਹੈ, ਹੋਸਪਿਟਲ ਬਣਨੇ ਚਾਹੀਦੇ, ਐਜੂਕੇਸ਼ਨ ਸਾਡੀ ਫਰੀ ਹੋਣੀ ਚਾਹੀਦੀ ਹੈ, ਐਂਡ ਦ ਇਨਵੈਸਟਮੈਂਟ ਵੀ ਵਿਲ ਮੇਕ ਇਨ ਮੇਕਿੰਗ ਓਨਟੈਰੀਓ ਔਰ ਐਨੀ ਪ੍ਰੋਵਿੰਸ ਪੋਸਟ ਸੈਕੰਡਰੀ ਐਜੂਕੇਸ਼ਨ ਫਰੀ, ਦ ਇਕਨੋਮਿਕ ਬੈਨੀਫਿਟਸ ਕਲੀਅਰਲੀ ਆਊਟਵੇ ਦਾ ਇਨਵੈਸਟਮੈਂਟ, ਉਹ ਕਲੀਅਰ ਸਾਡੀ ਸਟੱਡੀ ਹੈ, ਇਹਨਾਂ ਬਾਰੇ ਗੱਲ ਕਰਨੀ ਸਾਡਾ ਇਹ ਫਰਜ਼ ਹੈ। ਜਤਿੰਦਰ ਸੰਧੂ ਜੀ, ਸੋਰੀ, ਹਾਂਜੀ ਗੋ ਹੈਡ
ਸਰ। ਮੈਂ ਨਾ ਦੇਖੋ ਵਿਸ਼ਾ ਬੜਾ ਲੰਬਾ ਚੌੜਾ ਤੇ ਬਹੁਤ ਡਿਟੇਲ ਚ ਗੱਲ ਕੀਤੀ ਜਾਂਦੀ, ਮੈਂ ਤੁਹਾਨੂੰ ਦੋ ਹੀ ਗੱਲਾਂ ਕਰਦਾ। ਮੈਂ ਸਭ ਤੋਂ ਵੱਡਾ ਤੇ ਇਨਸਾਨੀਅਤ ਦਾ ਧਰਮ ਆ ਕਿ ਮੈਂ ਬਿਲੀਵ ਕਰਦਾ, ਔਰ ਦੂਜੀ ਗੱਲ ਮੈਂ ਕਈ ਵਾਰੀ ਕਹਿੰਦਾ ਕਿ ਦੇਖੋ 6 ਬਲੱਡ ਗਰੁੱਪ ਨੇ ਵਰਲਡ ਚ, ਉਹੀ ਬਲੱਡ ਗਰੁੱਪ ਲੱਗਣਾ, ਨਾ ਤੇ ਸਿੱਖ ਦਾ ਸਿੱਖ ਨੂੰ, ਨਾ ਹਿੰਦੂ ਦਾ ਹਿੰਦੂ ਨੂੰ। ਔਰ ਸਭ ਤੋਂ ਵੱਡੀ ਗੱਲ ਮੈਂ ਦੱਸਦਾ, ਕੁਦਰਤ ਨੂੰ ਮੈਂ ਬਿਲੀਵ ਇਸ ਕਰਕੇ ਕਰਦਾ, ਮੈਂ ਵਾਕਿਆ ਸੁਣਾਉਣਾ। ਮੈਂ ਉੱਪਰ ਛੱਤ ਤੇ ਕਿਤੇ ਪਾਣੀ ਲਾਉਂਦਾ ਸੀ ਤੇ ਗੁਆਂਢਣ ਦੇ ਕੋਠੇ ਤੇ ਪਾਣੀ ਚਲ ਗਿਆ ਤੇ ਮੇਰੇ ਨਾਲ ਲੜਨ ਆ ਗਈ। ਮੈਂ ਕਿਹਾ ਭੈਣ ਜੀ, ਜੇ ਹੁਣੇ ਮੀਂਹ ਪੈ ਗਿਆ ਤੇ ਕਿੰਨਾ ਲੜੋਗੇ, ਉਹ ਲਾ ਜਵਾ, ਕਿਉਂਕਿ ਵੇਖੋ ਜਿਹੜੀ ਚੀਜ਼ ਸਾਹਮਣੇ ਆਉਂਦੀ ਆਪਾਂ ਉਹਨਾਂ ਝਗੜਾ ਕਰਦੇ ਹਾਂ, ਪਰ ਕੁਦਰਤ ਨੂੰ ਆਪਾਂ ਲੜ ਨਹੀਂ ਸਕਦੇ।
ਵੈਰੀ ਗੁੱਡ, ਵੈਰੀ ਗੁੱਡ, ਬਹੁਤ ਬਹੁਤ ਵਧੀਆ ਤੁਸੀਂ ਗੱਲ ਕਹੀ ਹੈ। ਔਰ ਜਿਹੜੀ ਗੱਲ ਤੁਸੀਂ ਜਤਿੰਦਰ ਸੰਧੂ ਸਾਹਿਬ ਕਹੀ ਹੈ ਨਾ, ਇਹ ਸੰਧੂ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਵੀ ਜਦੋਂ ਬੰਦਾ ਹੋਸਪਿਟਲ ਬੈਠਾ ਹੁੰਦਾ ਨਾ, ਉੱਦਾਂ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ ਕਿ ਮੈਂ ਇਸ ਤਰ੍ਹਾਂ, ਮੈਂ ਉੱਦਾਂ, ਤੇ ਉੱਥੇ ਕਦੇ ਪੁੱਛਦੇ ਹਾਂ ਵੀ ਇਹ ਬਲੱਡ ਕਿਹੜੇ ਹਿੰਦੂ ਦਾ ਲੈ ਕੇ ਆਇਓ ਕਿ ਸਿੱਖ ਦਾ ਲਿਆਇਓ, ਤੇ ਫਿਰ ਸਾਡੇ ਅੰਦਰ ਅਗਲਾ ਕਹਿੰਦਾ ਉਸ ਵੇਲੇ ਤਾਂ ਹੱਥ ਜੋੜਦੇ ਡਾਕਟਰ ਦੀ ਕਿ ਭਾਈ ਸਾਹਿਬ ਬਲੱਡ ਲਾ ਦਿਓ, ਨਾ ਡਾਕਟਰ ਦੀ ਕਾਸਟ ਪੁੱਛਦੇ, ਕੁਛ ਪੁੱਛਦੇ।
ਕੁਦਰਤ ਨੂੰ ਨੀ ਪਤਾ ਕਿ ਤੁਸੀਂ ਪੀਐਮ ਕੋ ਸੀਐਮ, ਕੁਦਰਤ ਨੂੰ ਪਤਾ ਕਿ ਤੁਸੀਂ ਇੱਕ ਇਨਸਾਨ ਜੇ, ਤੁਹਾਨੂੰ ਵੀ ਪ੍ਰੋਬਲਮ ਆ ਜਿਹੜੀ ਆਮ ਕੌਣ।
ਬਿਲਕੁਲ ਬਿਲਕੁਲ,
ਤੁਹਾਡੇ ਤੇ ਚੰਗੀ ਗੱਲ ਵੀ ਹੋ ਸਕਦੀ, ਤੁਹਾਡੇ ਨਾਲ ਮਾੜੀ ਗੱਲ ਵੀ ਹੋ ਸਕਦੀ। ਤੁਹਾਡੇ ਤੇ ਵੇਖੋ ਬ੍ਰੇਨ ਆ, ਕੁਦਰਤ ਕਿਸੇ ਨੂੰ ਵੀ ਦੇ ਸਕਦੀ ਆ, ਸੁਪਰ ਇੰਸਟਰਕਚਰਲ ਬ੍ਰੇਨ ਕਿਸੇ ਕੋ ਵੀ ਹੋ ਸਕਦਾ, ਚਾਹੇ ਉਹ ਹਿੰਦੂ ਦਾ, ਚਾਹੇ ਮੁਸਲਿਮ ਦਾ, ਚਾਹੇ ਕਿਸੇ ਕੰਟਰੀ ਦਾ। ਉਹ ਤੇ ਜਿਹੜੇ ਅੱਛੇ ਲੋਕ ਨੇ, ਪਹਿਲੀ ਗੱਲ ਧਰਮ ਹੁੰਦਾ ਹੀ ਕੋਈ ਨੀ, ਜਿਹੜੇ ਸਾਇੰਟਿਸਟ ਨੇ, ਜਿਹੜੇ ਬਹੁਤ ਜਾਣਾ ਕਿ ਇੰਟੈਕਚੁਅਲ ਪਰਸਨ, ਉਹਨਾਂ ਦਾ ਕੋਈ ਧਰਮ ਨਹੀਂ, ਉਹ ਮਨੁੱਖਤਾ ਲਈ ਕੰਮ ਕਰਦੇ। ਮੈਂ ਆਪਣੀ ਗੱਲ ਖਤਮ ਕਰਦਾ, ਤੁਹਾਡੇ ਵਿਚਾਰ ਸੁਣੋ।
ਮੈਂ ਸਰ, ਤੁਸੀਂ ਗੱਲ ਸਮਅਪ ਕਰ ਦਿੱਤੀ ਸੰਧੂ ਸਾਹਿਬ, ਬੜੀ ਵਧੀਆ, ਕਿ ਜਿਹੜੇ ਚੰਗੇ ਲੋਕ ਹੁੰਦੇ ਨੇ ਉਹਨਾਂ ਦਾ ਕੋਈ ਧਰਮ ਹੀ ਨਹੀਂ ਹੁੰਦਾ, ਉਹ ਤਾਂ ਉਹ ਇੰਟਲੈਕਚੁਅਲ ਬ੍ਰੇਨ ਹੁੰਦੇ ਨੇ। ਉਹ ਕਹਿੰਦੇ ਧਰਮ, ਦੇਖੋ ਧਰਮ ਕੀ ਹੈ, ਅਸੀਂ ਘਰ ਜਾਣਾ, ਆਪਣੇ ਹਿਸਾਬ ਦੇ ਨਾਲ ਜੋ ਪੂਜਾ ਪਾਠ ਕਰਨੀ ਹੈ, ਰੱਬ ਨੂੰ ਯਾਦ ਕਰਨਾ, ਕਰ ਲਵਾਂਗੇ। ਔਰ ਇੰਟਲੈਕਚੁਅਲ ਬ੍ਰੇਨ ਦਾ ਵਾਕਈ ਕੋਈ, ਅਬਦੁਲ ਕਲਾਮ ਸਾਹਿਬ ਦਾ ਕੋਈ ਧਰਮ ਸੀਗਾ ਦੱਸੋ? ਕੀ ਉਹ ਨਮਾਜ਼ ਨਹੀਂ ਪੜ੍ਹਦੇ ਸੀ? ਬਿਲਕੁਲ ਕਰਦੇ ਸੀਗੇ, ਠੀਕ ਹੈ ਨਾ। ਲੇਕਿਨ ਤੁਸੀਂ ਜਾ ਕੇ ਕਿਸੇ ਦਿਨ ਡਿਟੇਲ 'ਚ ਗੱਲ ਕਰਾਂਗੇ। ਅਬਦੁਲ ਕਲਾਮ ਸਾਹਿਬ ਜਿਹੜੇ ਸਾਡੇ ਰਾਸ਼ਟਰਪਤੀ ਰਹੇ ਨੇ ਭਾਰਤ ਦੇ, ਮਿਸਾਈਲ ਮੈਨ ਵੀ, ਕਿਆ ਸਾਇੰਟਿਸਟ ਸੀਗੇ, ਇੰਟਲੈਕਚੁਅਲ ਬ੍ਰੇਨ ਸੀਗਾ ਜ਼ਬਰਦਸਤ। ਮੈਂ ਪਹਿਲਾਂ ਵੀ ਬੜੀ ਉਹਨਾਂ ਦਾ ਜ਼ਿਕਰ ਕਰ ਚੁੱਕਾ ਹਾਂ, ਡਾਕਟਰ APJ ਅਬਦੁਲ ਕਲਾਮ ਸਾਹਿਬ ਦਾ। ਉਹਨਾਂ ਦੀ ਪੜ੍ਹੋ ਹਿਸਟਰੀ, ਮੈਂ ਕਹਿੰਦਾ ਤੁਸੀਂ ਪੜ੍ਹੋਗੇ, ਦੇਖੋ ਜੇ, ਮੈਂ ਕਹਿੰਦਾ ਇਟ ਇਜ਼ ਇਕੁਅਲੈਂਟ ਟੂ ਰੀਡਿੰਗ ਅ ਰਿਲੀਜੀਅਸ ਬੁੱਕ। ਇਸ ਤਰ੍ਹਾਂ ਲੱਗਦਾ ਕਿਸੇ ਧਾਰਮਿਕ ਇਨਸਾਨ ਦੀ ਮੈਂ ਕਿਸੇ ਕਿਤਾਬ ਪੜ੍ਹ ਰਿਹਾ। ਉਹਨਾਂ ਦੀ ਪੜ੍ਹੋ, ਉਹਨਾਂ ਦੇ ਉੱਤੇ ਡਾਕਟਰ APJ ਅਬਦੁਲ ਕਲਾਮ ਸਾਹਿਬ ਦੀ ਹਿਸਟਰੀ ਕਿਸ ਦਿਨ ਡਿਸਕਸ ਕਰਾਂਗੇ, ਵਕਤ ਸਾਡੇ ਕੋਲ ਹਮੇਸ਼ਾ ਹੀ ਘੱਟ ਹੁੰਦਾ, ਸਵਾਦ ਆ ਜਾਏਗਾ ਤੁਹਾਨੂੰ ਉਹਨਾਂ ਦੀਆਂ ਗੱਲਾਂ, ਮਤਲਬ ਤੁਸੀਂ ਕਹੋਗੇ ਯਾਰ ਜ਼ਿੰਦਗੀ ਇੱਦਾਂ ਦੀ ਜੀਣੀ ਹੈਗੀ ਹੈ। ਹਾਂਜੀ ਕਮਲਜੀਤ ਮਿਨਹਾਸ ਸਾਹਿਬ, ਤੁਸੀਂ ਆਉਂਦੇ ਰਹੋ। ਕਮਲਜੀਤ ਮਿਨਹਾਸ ਜੀ, ਗੋਇਟ।
ਹਾਂਜੀ ਜੋਧਪੁਰ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਰ, ਮੇਰਾ ਤੇ ਬਸ ਇਹੀ ਕਹਿਣਾ ਹੈਗਾ ਇਸ ਗੱਲ ਦੇ ਉੱਤੇ ਵੀ ਸਾਨੂੰ ਆਪਣਾ ਕਿਰਦਾਰ ਦੇਖਣਾ ਚਾਹੀਦਾ, ਅਸੀਂ ਕਰ ਕੀ ਰਹੇ ਹਾਂ। ਹਾਂਜੀ, ਤੇ ਉਹਦੇ ਵਿੱਚ ਤੁਸੀਂ ਰੇਡੀਓ ਪ੍ਰੋਗਰਾਮ ਚਲਾ ਰਹੇ ਹੋ, ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇ ਰਹੇ ਹੋ, ਕੀ ਤੁਸੀਂ ਸੱਚਾਈ ਦੱਸ ਰਹੇ ਹੋ? ਤੁਸੀਂ ਜਿਹੜਾ ਵੀ ਕੋਈ ਬੰਦਾ ਕੋਈ ਫੈਕਟਰੀ 'ਚ ਕੰਮ ਕਰਦਾ, ਉਹ ਕਿਹਦੇ ਲਈ ਕੀ ਚੈੱਕ ਕਰ ਰਿਹਾ, ਕੋਈ ਚੀਜ਼ ਬਣਾ ਰਿਹਾ, ਉਹ ਕਿੱਥੇ ਜਾਣੀ ਆ, ਤੁਹਾਡੀ ਗੱਡੀ ਆ ਆਪਣੀ, ਤੁਸੀਂ ਰੋਡ 'ਤੇ ਲੈ ਕੇ ਜਾਣੀ ਆ, ਤੁਹਾਡਾ ਲੋਕਾਂ ਪ੍ਰਤੀ ਤੁਹਾਡੇ ਦੂਜਿਆਂ ਵਾਲੇ ਕੀ ਫਰਜ਼ ਨੇ। ਕੋਈ ਵੀ ਅਸੀਂ ਕਰਦੇ ਹਾਂ, ਕਿਸੇ ਚੀਜ਼ ਦਾ ਇੰਪੈਕਟ ਤਾਂ ਪੈਂਦਾ ਹੀ ਆ, ਤੇ ਮੇਰੇ ਖਿਆਲ ਉਹੀ ਸਭ ਤੋਂ ਵੱਡਾ ਧਰਮ ਹੈ। ਅਸੀਂ ਆਪਣੇ ਆਪ ਕਿਰਦਾਰ ਨੂੰ ਦੇਖੀਏ, ਅਸੀਂ ਕੋਈ ਵੀ ਕੰਮ ਕਰਦੇ ਹੋ ਤੇ ਉਹਦਾ ਦੂਜਿਆਂ ਪ੍ਰਤੀ ਉਹਦਾ ਕੀ ਅਸਰ ਜਾਂਦਾ। ਥੈਂਕ ਯੂ ਸਰ, ਮਿਹਰਬਾਨੀ।
ਆਪਣੇ ਘਰ ਦਾ ਸਵਾਗਤ। ਸੌਰਵ ਜੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸਵੀਨਾ ਜੀ, ਥੈਂਕ ਯੂ ਫਾਰ ਬ੍ਰਿੰਗਿੰਗ ਮੀ ਔਨ ਦ ਏਅਰ।
ਹਾਂਜੀ ਸੌਰਵ ਰਤਨ ਜੀ,
ਸੋਰੀ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਸੀ ਯੁਧਵੀ ਜੀ।
ਜੀ ਸੌਰਵ ਜੀ, ਤੁਸੀਂ ਆਪਣੀਆਂ ਸਰਵਿਸਿਜ਼ ਬਾਰੇ ਸਾਨੂੰ ਦੱਸ ਦਿਓ, ਨੰਬਰ ਦੱਸ ਦਿਓ, ਫਿਰ ਯੁਧਵੀ ਜੀ ਤੁਹਾਡੇ ਨਾਲ ਗੱਲ ਜ਼ਰੂਰ ਕੰਟੀਨਿਊ ਕਰਨਗੇ।
ਹਾਂਜੀ ਬਿਲਕੁਲ ਜੀ, ਆਪਣਾ ਫੋਨ ਨੰਬਰ ਉਹ ਪਹਿਲਾਂ ਅਨਾਊਂਸ ਕਰ ਦਿਓ ਔਰ ਫਿਰ ਸਾਡੇ ਨਾਲ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਸੌਰਵ ਰਤਨ ਜੀ ਜਾਣਕਾਰੀ ਸਾਂਝੀ ਕਰੋ ਸਰ।
ਜੀ ਜੀ ਯੁਧਵੀ ਜੀ, ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਬਿਲਕੁਲ ਜੀ, ਕੋਈ ਵੀ ਤੁਹਾਡਾ ਸਵਾਲ ਹੋਵੇ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਲੈ ਕੇ, ਰਿਟਾਇਰਮੈਂਟ, ਟੈਕਸ ਪਲੈਨਿੰਗ, ਇਨਵੈਸਟਮੈਂਟ, ਇੰਸ਼ੋਰੈਂਸ ਦੇ ਮੁਤਾਲਿਕ, ਤੇ ਮੈਂ ਤੇ ਮੇਰੀ ਪੂਰੀ ਟੀਮ, ਸਾਡਾ ਆਫਿਸ ਜਿਹੜਾ ਕਿ ਬ੍ਰੈਂਪਟਨ ਦੇ ਵਿੱਚ ਲੋਕੇਟਡ ਹੈ, ਲਾਈਫ ਕੇਅਰ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ, 8500 ਟੋਰਬ੍ਰਮ ਰੋਡ, ਔਨ ਟੋਰਬ੍ਰਮ ਐਂਡ ਕਲਾਰਕ, ਯੂਨਿਟ 44। ਸੋ ਕਦੇ ਵੀ ਤੁਸੀਂ ਆਫਿਸ ਆ ਕੇ ਮਿਲ ਸਕਦੇ ਹੋ, ਯੂ ਕੈਨ ਹੈਵ ਅ ਵੀਡੀਓ ਕਾਨਫਰੰਸਿੰਗ ਵਿਦ ਮੀ ਫਾਰ ਐਨੀ ਐਡਵਾਈਜ਼ਰੀ, ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਔਰ ਨੰਬਰ ਬੜਾ ਸਿੰਪਲ ਹੈ ਜੀ, 416-833-8533, 416-833-8335-33। ਜੀ ਯੁਧਵੀ ਜੀ,
ਹਾਂਜੀ ਬਿਲਕੁਲ ਸਰ, ਤੁਸੀਂ ਅੱਜ ਕਿਸ ਤੇ ਅਸੀਂ ਗੱਲ ਕਰਾਂਗੇ, ਹਰ ਕੋਈ ਚਾਹੁੰਦਾ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਜਾਵੇ, ਬਟ ਹਾਊ ਵੁੱਡ ਯੂ ਸੁਜੈਸਟ ਟੂ ਡੂ ਦੈਟ?
ਸਰ ਜਿਵੇਂ ਆਪਾਂ ਆਮ ਤੌਰ ਤੇ ਗੱਲਾਂ ਕਰਦੇ ਹਾਂ, ਅਲੱਗ ਅਲੱਗ ਮੇਰੇ ਟੌਪਿਕਸ ਮੈਂ ਹਿੱਟ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਫਾਈਨੈਂਸ਼ੀਅਲ ਪਲੈਨਿੰਗ ਇੱਕ ਬਹੁਤ ਡੀਪ ਸਬਜੈਕਟ ਹੈਗਾ, ਕਿਉਂਕਿ ਪਲੈਨਿੰਗ ਇਜ਼ ਅਬਾਊਟ ਸਟ੍ਰੈਟੇਜੀ, ਇਜ਼ ਅਬਾਊਟ ਕ੍ਰੀਏਟਿੰਗ ਅ ਵਿੰਡੋ ਲੁਕਿੰਗ ਇਨ ਟੂ ਦਾ ਫਿਊਚਰ, ਇਟਸ ਅਬਾਊਟ ਡੂਇੰਗ ਥਿੰਗਸ ਰਾਈਟ ਟੂਡੇ ਐਂਡ ਮੇਕਿੰਗ ਦਾ ਰੋਡ ਮੈਪ ਵਿਚ ਵਿਲ ਹੈਲਪ ਯੂ ਟੂ ਅਚੀਵ ਯੋਰ ਓਬਜੈਕਟਿਵ ਓਵਰ ਅ ਪੀਰੀਅਡ ਆਫ ਟਾਈਮ। ਇਹਦੇ ਵਿੱਚ ਮਾਰਕੀਟ ਨੂੰ ਲੈ ਕੇ ਵੋਲੇਟਿਲਿਟੀ ਆਉਣਾ ਸੁਭਾਵਿਕ ਹੈ, ਅਪ ਐਂਡ ਡਾਊਨ ਹੋਣਾ ਸੁਭਾਵਿਕ ਹੈ, ਪ੍ਰੋਫਿਟ ਬੁਕਿੰਗ ਕਰਨਾ ਸੁਭਾਵਿਕ ਹੈ, ਲੋਸਿਸ ਉਹ ਵੀ ਸੁਭਾਵਿਕ ਹੈ। ਸੋ ਤੁਸੀਂ ਆਪਣੇ ਆਪ ਨੂੰ ਪੋਜੀਸ਼ਨ ਕਿਵੇਂ ਕਰਦੇ ਹੋ ਜ਼ਿੰਦਗੀ ਦੇ ਵਿੱਚ, ਜਿਹੜਾ 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 ਨਫ਼ਾ ਨੁਕਸਾਨ ਹੈਗਾ ਜਦੋਂ ਆਪਾਂ ਪੈਸੇ ਨੂੰ ਲੈ ਕੇ ਗੱਲ ਕਰਦੇ ਹਾਂ, ਕਿਉਂਕਿ ਪੈਸਾ ਜ਼ਿੰਦਗੀ ਜੀਣ ਲਈ ਜ਼ਰੂਰੀ ਹੈ, ਪੈਸਾ ਹੀ ਨਹੀਂ ਜ਼ਰੂਰੀ ਹੈਗਾ, ਲੇਕਿਨ ਹਾਂ ਜ਼ਿੰਦਗੀ ਜੀਣ ਦੇ ਲਈ, ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਔਰ ਆਪਣੇ ਆਪ ਨੂੰ ਬਿਹਤਰ ਜਿਹੜਾ ਹੈਗਾ ਰੱਖਣ ਲਈ ਪੈਸਾ ਤੁਹਾਡੇ ਕਾਫ਼ੀ ਕੰਮ ਆ ਸਕਦਾ। ਈਵਨ ਜੇ ਆਪਾਂ ਸੋਸਾਇਟੀ ਦੇ ਵਿੱਚ ਹੈਲਪ ਵੀ ਕਰਨੀ ਹੈ, ਸੋਸ਼ਲ ਕੋਜ਼ਿਸ ਨੂੰ ਐਡਰੈਸ ਕਰਨਾ ਹੈਗਾ, ਆਪਾਂ ਆਪਣਾ ਯੋਗਦਾਨ ਮੋਨੀਟਰੀਲੀ ਪਾਉਣਾ ਹੈਗਾ, ਤੇ ਪੈਸਾ ਫਿਰ ਵੀ ਚਾਹੀਦਾ ਹੈਗਾ। ਸੋ ਇਸ ਕਰਕੇ ਮਨੀ ਮੈਨੇਜਮੈਂਟ ਜਾਂ ਲਾਈਫ ਮੈਨੇਜਮੈਂਟ ਨੂੰ ਸਾਨੂੰ ਅਲੱਗ ਕਰਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਸਿੱਕੇ ਦੇ ਦੋ ਪਹਿਲੂ ਹੀ ਹੈਗੇ ਨੇ। ਔਰ ਇਹ ਇਸ ਤਰ੍ਹਾਂ ਹੈਗਾ ਕਿ ਯੂ ਨੋ, ਇੱਕ ਪਹਿਨਿਆ ਹੋਇਆ ਕੱਪੜਾ, ਇਹਦੀ ਬੁਨਿਆਦ ਰੱਖੀ ਗਈ ਸੀ ਬੀਜ ਦੇ ਰੂਪ ਦੇ ਵਿੱਚ, ਇੱਕ ਐਗਰੀਕਲਚਰ ਲੈਂਡ ਦੇ ਵਿੱਚ, ਜਿੱਥੇ ਇੱਕ ਫਾਰਮਰ ਨੇ ਕਪਾਹ ਬੀਜੀ ਔਰ ਕਪਾਹ ਉੱਥੋਂ ਨਿਕਲੀ, ਕਪਾਹ ਵਿਕੀ, ਕਪਾਹ ਵੀਵਰ ਕੋਲ ਗਈ, ਉੱਥੇ ਕੱਪੜਾ ਬਣਿਆ, ਉਸ ਤੋਂ ਬਾਅਦ ਉਹ ਜਾਂ ਨਿਟਰ ਕੋਲ ਗਈ, ਉਸ ਤੋਂ ਬਾਅਦ ਉਹ ਸਟਿਚਰ ਕੋਲ ਗਈ ਜਿੱਥੇ ਕੱਟਿਆ ਗਿਆ। ਸੋ ਇੱਕ ਕਪਾਹ ਨੇ ਬੀਜ ਤੋਂ ਰੂਪ ਲੈਂਦੇ ਹੋਏ ਇੱਕ ਚੰਗੀ ਸ਼ਰਟ ਜਾਂ ਇੱਕ ਚੰਗੇ ਪੈਂਟ ਜਾਂ ਇੱਕ ਚੰਗੇ ਕੱਪੜੇ ਦੇ ਰੂਪ ਦੇ ਵਿੱਚ ਸਾਡੇ ਤਨ ਨੂੰ ਤੱਕਿਆ। ਸੋ ਜਿਹੜਾ ਪ੍ਰੋਸੈਸ ਹੈ ਕਿ ਕਪਾਹ ਦੇ ਲਈ ਪੇਨਫੁਲ ਹੈ ਜਾਂ ਫੈਬਰਿਕ ਲਈ ਪੇਨਫੁਲ ਹੈ ਜਾਂ ਫਿਰ ਬੰਦੇ ਲਈ ਬੜਾ ਅੱਛਾ ਹੈਗਾ ਕਿ ਉਹਨੇ ਤਨ ਤੱਕਿਆ, ਇਹ ਗੱਲ ਜਿਹੜੀ ਹੈਗੀ ਆ, ਇਹ ਸਾਈਕੋਲੋਜੀਕਲ ਸਟੈਂਡ ਪੁਆਇੰਟ ਤੋਂ ਸਮਝਣ ਦੀ ਬਜਾਏ ਅਗਰ ਆਪਾਂ ਲਾਈਫ ਸਟੈਂਡ ਪੁਆਇੰਟ ਤੋਂ ਸਮਝਾਂਗੇ, ਤੇ ਇਹ ਬੇਸਿਕਲੀ ਕੀ ਹੈਗਾ ਕਿ ਵੀ ਹੈਵ ਟੂ ਡਿਵਾਈਡ ਆਰ ਲਾਈਫ ਇਨ ਟੂ ਡਿਫਰੈਂਟ ਸਾਈਕਲਸ, ਔਰ ਉਹ ਜਿਹੜੇ ਸਾਈਕਲ ਹੁੰਦੇ ਨੇ ਉਹਦੇ ਵਿੱਚ ਸਾਡੀ ਜਿਹੜੀ ਤਿਆਰੀ ਹੈ, ਸਾਡੀ ਜਿਹੜੀ ਪਲੈਨਿੰਗ ਹੈ, ਸਾਡੀ ਜਿਹੜੀ ਸੋਚ ਹੈ, ਸਾਡਾ ਜਿਹੜਾ ਅਗਾਂਹ ਵਧਣ ਦਾ ਇੱਕ ਰਵੱਈਆ ਹੈਗਾ, ਸਾਡਾ ਕਰੈਕਟਰ, ਸਾਡਾ ਐਟੀਚਿਊਡ, ਉਹ ਬਹੁਤ ਹੱਦ ਤੱਕ ਜਿਹੜਾ ਹੈਗਾ ਰੋਲ ਪਲੇ ਕਰਦਾ ਹੈਗਾ ਪੈਸੇ ਨੂੰ ਵਧਾਉਣ ਦੇ ਵਿੱਚ ਜਾਂ ਫਾਈਨੈਂਸ਼ੀਅਲੀ ਸਟਰੈਂਥਫੁਲ ਹੋਣ ਦੇ ਵਿੱਚ, ਔਰ ਇਹ ਗੱਲ ਬਿਲਕੁਲ ਵਾਜਬ ਹੈ। ਹਾਂ, ਉਹਦੇ ਵਿੱਚ ਮਾਰਕੀਟ ਫੋਰਸਿਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ, ਉਹਦੇ ਵਿੱਚ ਟੈਕਸ ਪਲੈਨਿੰਗ ਕਿਵੇਂ ਕਰਨੀ ਹੈ, ਉਹਦੇ ਵਿੱਚ ਰੂਲਸ ਐਂਡ ਰੈਗੂਲੇਸ਼ਨ ਕੀ ਕਹਿੰਦੇ ਹੈਗੇ ਆ, ਉਹਦੇ ਵਿੱਚ ਤੁਹਾਡਾ ਆਪਣਾ ਯੋਗਦਾਨ ਕੀ ਹੋਏਗਾ, ਇਹ ਇੱਕ ਐਡਵਾਈਜ਼ਰ ਜਾਂ ਇੱਕ ਪਲਾਨ ਤੁਹਾਡੇ ਲਈ ਨਿਰਧਾਰਿਤ ਕਰਦਾ ਹੈ। ਆਮ ਤੌਰ ਤੇ ਬਹੁਤ ਸਾਰੇ ਲੋਕ ਬਹੁਤ ਸਾਰਾ ਪੈਸਾ ਇਕੱਠਾ ਕਰ ਲੈਂਦੇ ਨੇ। ਮੈਨੂੰ ਕਈ ਵਾਰੀ ਫੋਨ ਆਉਂਦਾ ਕਿ ਮੇਰੇ ਕੋਲ 5 ਘਰ ਨੇ ਭਾਜੀ, ਮੈਂ ਹੁਣ ਜੋਬ ਛੱਡਣੀ ਚਾਹੁੰਦਾ, ਮੈਂ ਲਾਈਫ ਦੇ ਵਿੱਚ ਠੀਕ ਹੈ, ਪਰ ਉਹ ਮੇਰੇ ਕੋਲ ਇਸ ਕਰਕੇ ਆਏ ਨੇ ਕਿਉਂਕਿ ਉਹਨਾਂ ਦੇ ਮਨ 'ਚ ਧੁੜਕੀ ਲੱਗੀ ਹੋਈ ਹੈ, ਜਾਂ ਮੈਂ ਕਹਾਂਗਾ ਕਿ ਉਹ ਸੈਟਿਸਫਾਈਡ ਨਹੀਂ ਹੈ, ਜਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੋ ਕਰ ਰਹੇ ਉਹ ਠੀਕ ਹੈ, ਕਿਉਂਕਿ ਦਿਸ ਇਜ਼ ਅ ਬ੍ਰੋਡਰ ਰੀਜ਼ਨ, ਭਾਵ ਕਿ ਉਹਨਾਂ ਨੂੰ ਆਪਣੇ ਨੰਬਰਸ ਨਹੀਂ ਪਤਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਐਸੈਟ ਕ੍ਰੀਏਸ਼ਨ ਅਲੱਗ ਗੱਲ ਹੈਗੀ ਹੈ, ਇਨਵੈਸਟਮੈਂਟ ਇੱਕ ਅਲੱਗ ਚੀਜ਼ ਹੈਗੀ ਆ, ਇਨਕਮ ਇੱਕ ਅਲੱਗ ਚੀਜ਼ ਹੈਗੀ ਆ, ਇਹ ਤਿੰਨੋਂ ਡਿਫਰੈਂਟ ਚੀਜ਼ਾਂ ਨੇ. ਐਸਟ ਕਲਾਸਿਸ ਕਈ ਹੋ ਸਕਦੀਆਂ ਨੇ, ਇਨਵੈਸਟਮੈਂਟ ਕਿਤੇ ਵੀ ਕੀਤੀ ਜਾ ਸਕਦੀ ਹੈ, ਲੇਕਿਨ ਇਨਕਮ ਦਾ ਭਾਵ ਇਹ ਹੁੰਦਾ ਕਿ ਜਦੋਂ ਸਾਨੂੰ ਸਸਟੇਨੇਬਲ ਕੰਸਿਸਟੈਂਟ ਰੈਗੂਲਰ ਲੰਬੇ ਸਮੇਂ ਦੇ ਵਿੱਚ ਆਪਾਂ ਅਗਰ ਇਨਕਮ ਰਿਪਲੇਸ ਕਰਨ ਦੇ ਲਈ ਪੈਸਾ ਚਾਹੀਦਾ ਹੈਗਾ, ਉਹ ਕਦੋਂ ਆਏਗਾ, ਕਿੱਥੋਂ ਆਏਗਾ. ਸੋ ਰਿਸਕ ਦੇ ਜਿਹੜੇ ਮਾਇਨੇ ਹੈ ਇਹ ਵੀ ਆਮ ਤੌਰ ਤੇ ਓਵਰ ਅ ਪੀਰੀਅਡ ਆਫ ਟਾਈਮ ਬਦਲਦੇ ਰਹਿੰਦੇ ਨੇ. ਈਵਨ ਫੋਰ ਐਗਜ਼ਾਮਪਲ ਆਪਣੇ ਹੁਣ ਰਿਐਲਟਰ ਵੀਰ ਹੈਗੇ ਨੇ, ਜਿੰਨੇ ਹੁਣ ਰਿਐਲਟਰ ਖਾਸ ਕਰਕੇ ਬਹੁਤ ਸਕਸੈਸਫੁਲ ਰਿਐਲਟਰ ਨੇ ਮਾਰਕੀਟ ਦੇ ਵਿੱਚ, ਜਿਨ੍ਹਾਂ ਨੇ ਆਪਣੀ ਕਾਰਪੋਰੇਸ਼ਨ ਜਿਹੜੀਆਂ ਹੈਗੀਆਂ ਨੇ ਫਲੋਟ ਕੀਤੀਆਂ ਹੈਗੀਆਂ. ਕਾਰਪੋਰੇਸ਼ਨ ਦਾ ਮਤਲਬ ਇਹ ਹੈ ਕਿ ਉਹ ਆਪਣਾ ਬਹੁਤ ਸਾਰਾ ਪੈਸਾ ਕਾਰਪੋਰੇਸ਼ਨ ਦੇ ਵਿੱਚ ਰਿਟੇਨ ਕਰ ਸਕਦੇ ਆ ਇਨ ਟਰਮਸ ਆਫ ਰਿਟੇਨਡ ਅਰਨਿੰਗ ਬਾਈ ਪੇਇੰਗ ਓਨਲੀ 11.5% ਟੈਕਸਿਸ. ਕੀ ਪਹਿਲਾਂ ਉਹਨਾਂ ਕੋਲ ਇਹ ਸੁਵਿਧਾ ਸੀ? ਨੋ. ਨਾਓ ਦ ਮਨੀ ਵਿਚ ਇਜ਼ ਰਿਟੇਨਡ ਇਨ ਸਾਈਡ ਦਾ ਕਾਰਪੋਰੇਸ਼ਨ ਕੈਨ ਗੋ ਇਨ ਟੂ ਇਨਵੈਸਟਮੈਂਟ ਇਨ ਟੂ ਰੀਅਲ ਅਸਟੇਟ, ਔਰ ਜੇ ਰੀਅਲ ਅਸਟੇਟ ਤੋਂ ਬਾਹਰ ਜਾਣਾ ਵੀ ਕੈਨ ਡੂ ਲੋਟ ਆਫ ਵੰਡਰਫੁਲ ਥਿੰਗਸ ਫੋਰ ਦੈਮ. ਇਹ ਮੈਂ ਐਗਜ਼ਾਮਪਲ ਦੇ ਕੇ ਸਮਝਾ ਰਿਹਾ. ਫੋਰ ਐਗਜ਼ਾਮਪਲ ਉਹਨਾਂ ਨੂੰ ਹੁਣ RRSP ਲੈਣ ਦੀ ਜ਼ਰੂਰਤ ਨਹੀਂ ਹੈ. ਲੈਟ ਦੇਅਰ ਕਾਰਪੋਰੇਸ਼ਨ ਰਨ ਅ ਪੈਨਸ਼ਨ ਪਲਾਨ ਜਸਟ ਲਾਈਕ ਅ CPP ਟੀਚਰਸ ਪੈਨਸ਼ਨ ਪਲਾਨ. ਤੁਸੀਂ ਆਪਣਾ ਪੈਨਸ਼ਨ ਪਲਾਨ ਖੁਦ ਮੁਖਤਿਆਰ ਹੋ ਕੇ ਆਪ ਰਨ ਕਰ ਸਕਦੇ ਹੋ, ਜਿਹਦੇ ਵਿੱਚ ਕਾਰਪੋਰੇਸ਼ਨ ਟੈਕਸ ਡਿਡਕਸ਼ਨ ਲਏਗੀ, ਪੂਰਾ ਰਾਈਟ ਆਫ ਕਰੇਗੀ, ਔਰ ਤੁਹਾਡੇ ਆਮ ਵਾਲੀ ਰਿਟਾਇਰਮੈਂਟ ਲਾਈਫ ਦੇ ਲਈ ਤੁਸੀਂ ਉਹ ਪੈਸਾ ਸਟਾਕਸ ਤੋਂ ਲੈ ਕੇ ਫੰਡਸ ਤੱਕ ਕਿਤੇ ਵੀ ਇਨਵੈਸਟ ਕਰ ਸਕਦੇ ਹੋ. ਐਂਡ ਯੂ ਕੈਨ ਡਿਡਕਟ ਈਵਨ ਦ ਫੀ ਵਿਚ ਯੂ ਪੇਡ ਟੂ ਮੈਨੇਜ ਦੋਜ਼ ਇਨਵੈਸਟਮੈਂਟ. ਉਹਦੇ ਫਾਇਦੇ ਕੀ ਹੋਏ? ਪਹਿਲੀ ਗੱਲ, ਉਹ ਇਨਕਮ ਤੁਹਾਡੀ ਸਪਲਿਟ ਹੋ ਜਾਏਗੀ ਵਿਦ ਯੋਰ ਵਾਈਫ ਸਪਾਊਸ, ਸੋ ਤੁਹਾਨੂੰ ਇਨਕਮ ਸਪਲਿਟਿੰਗ ਦੀ ਸੁਵਿਧਾ ਮਿਲ ਗਈ, ਤੁਹਾਡੇ ਟੈਕਸ ਬਚਤ ਹੋ ਗਈ. ਦੂਸਰੀ ਚੀਜ਼, ਰੱਬ ਨਾ ਕਰੇ ਤੁਹਾਡੀ ਡੈਥ ਹੋ ਜਾਂਦੀ ਹੈ, ਦੈਟ ਪੈਨਸ਼ਨ ਪਲਾਨ ਵਿਲ ਸਰਵ ਯੋਰ ਸਪਾਊਸ. ਜੇ ਰੱਬ ਨਾ ਕਰੇ ਦੋਨਾਂ ਦੀ ਡੈਥ ਹੋ ਜਾਂਦੀ ਹੈ, ਇਟ ਕੈਨ ਕੰਟੀਨਿਊ ਟੂ ਸੈਕਿੰਡ ਜਨਰੇਸ਼ਨ ਆਲਸੋ. ਦੇਰ ਇਜ਼ ਸੋ ਮਚ ਫਲੈਕਸੀਬਿਲਿਟੀ ਇਨ ਪਰਸਨਲ ਪੈਨਸ਼ਨ ਪਲਾਨ ਵਿਚ ਜਨਰਲੀ ਵੀ ਡੂ ਇਟ ਫਾਰ ਪ੍ਰੋਫੈਸ਼ਨਲ ਕਾਰਪੋਰੇਸ਼ਨ ਹੋਲਡਰ ਜਾਂ ਬਿਜ਼ਨਸ ਪਰਸਨ, ਜਿਹੜੀ ਕਿ ਹੁਣ ਤੁਹਾਨੂੰ ਐਜ਼ ਅ ਰਿਐਲਟਰ ਵੀ ਸੁਵਿਧਾ ਅਵੇਲੇਬਲ ਹੈਗੀ ਹੈ. ਸੋ ਤੁਸੀਂ ਬੜੇ ਇਫੈਕਟਿਵਲੀ ਆਪਣੀ ਰਿਟਾਇਰਮੈਂਟ ਦੇ ਲਈ ਸੈਕਿੰਡ ਬਕਟ ਆਫ ਇਨਵੈਸਟਮੈਂਟ ਜਾਂ ਐਸੈਟ ਮੈਂ ਕਹਾਂਗਾ ਕਿ ਉਹ ਇਕੱਠਾ ਕਰ ਸਕਦੇ ਹੈਗੇ ਹੋ. ਔਰ ਇਸੇ ਤਰ੍ਹਾਂ ਹੀ ਹੁਣ ਜੇ ਤੁਸੀਂ ਆਪਣੇ ਐਕਸਪੈਂਸਿਸ ਮੈਡੀਕਲ ਬਿਲਸ ਰਾਈਟ ਆਫ ਕਰਨੇ ਹੈਗੇ ਆ, ਤੁਸੀਂ ਆਪਣਾ ਹੈਲਥ ਸਪੈਂਡਿੰਗ ਅਕਾਊਂਟ ਖੋਲੋ, ਐਜ਼ ਅ ਐਡਵਾਈਜ਼ਰ ਐਜ਼ ਅ ਪਲੈਨਰ ਵਿਲ ਓਪਨ ਐਨ ਅਕਾਊਂਟ ਫਾਰ ਯੂ. ਸੋ ਜੋ ਵੀ ਤੁਸੀਂ ਖਰਚਾ ਆਪਣੀ ਲਾਈਫ ਹੈਲਥ ਮੈਨੇਜਮੈਂਟ ਤੇ ਕਰਨਾ ਹੈ, ਉਹਨੂੰ ਤੁਸੀਂ ਹੈਲਥ ਸਪੈਂਡਿੰਗ ਅਕਾਊਂਟ ਦੇ ਜ਼ਰੀਏ ਥੋੜੀ ਜਿਹੀ ਫੀ ਪੇ ਕਰਕੇ ਕਰੋ, ਕਿ ਤੁਹਾਡਾ ਪੂਰੇ ਦਾ ਪੂਰਾ ਐਕਸਪੈਂਸ ਰਾਈਟ ਆਫ ਹੋ ਜਾਏਗਾ. ਆਪਾਂ ਨੂੰ ਕੋਈ ਟੈਕਸ ਚੋਰੀ ਕਰਨ ਦੀ ਜ਼ਰੂਰਤ ਨਹੀਂ ਹੈ. ਤੀਸਰੀ ਚੀਜ਼, ਤੁਸੀਂ ਚਾਹੁੰਦੇ ਹੈਗੇ ਹੋ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਐਸੀ ਜਗ੍ਹਾ ਜਿਹੜਾ ਹੈਗਾ ਇਨਵੈਸਟ ਹੋਵੇ ਜਿੱਥੇ ਉਹ ਟੈਕਸ ਡਿਫਰਡ ਹੋਵੇ, ਜਿਹਦੇ ਉੱਪਰ ਪੈਸਿਵ ਇਨਕਮ ਟੈਕਸ ਦੇ ਰੂਲ ਅਪਲਾਈ ਨਾ ਹੋਣ, ਜਿੱਥੇ ਤੁਹਾਨੂੰ ਉਹ ਪੈਸਾ ਯੂਟੀਲਾਈਜ਼ ਕਰਨ ਦੀ ਸੁਵਿਧਾ ਹੋਵੇ, ਕਾਰਪੋਰੇਸ਼ਨ ਦਾ ਪੈਸਾ ਸ਼ਾਰਟ ਟਰਮ ਜਾਂ ਲੌਂਗ ਟਰਮ ਦੇ ਵਿੱਚ, ਔਰ ਨਾਲ ਦੀ ਨਾਲ ਤੁਹਾਨੂੰ ਸਟੇਟ ਟੈਕਸਿਸ ਦੇ ਵਿੱਚ ਬੈਨੀਫਿਟ ਮਿਲੇ, ਤਾਂ ਕਿ ਆਫਟਰ ਡੈਥ ਵੈਨ ਦਾ ਐਸੈਟਸ ਵਿਲ ਬੀ ਪਾਸਡ ਔਨ ਟੂ ਦਾ ਨੈਕਸਟ ਜਨਰੇਸ਼ਨ, ਆਲ ਦਾ ਟੈਕਸਿਸ ਵਿਚ ਆਰ ਪੇਏਬਲ ਇਨ ਦਾ ਸਟੇਟ ਆਫ ਦਾ ਸਪਾਊਸ ਹੂ ਵਿਲ ਬੀ ਦਾ ਲਾਸਟ ਟੂ ਡਾਏ, ਉਹ ਚੀਜ਼ਾਂ ਹੋ ਜਾਣ. ਉਹਦੇ ਲਈ ਵੀ ਤੁਹਾਨੂੰ ਕੋਈ ਬਹੁਤ ਅੱਛੀ ਆਪਸ਼ਨ ਅਸੀਂ ਕ੍ਰੀਏਟ ਕਰਕੇ ਦੇ ਸਕਦੇ ਹਾਂ. ਸੋ ਕੁੱਲ ਮਿਲਾ ਕੇ ਮਨੀ ਕਾਨਸੈਪਟ ਜਾਂ ਮਨੀ ਮੈਨੇਜਮੈਂਟ ਦੇ ਉੱਪਰ ਬਹੁਤ ਸਾਰੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਐਜ਼ ਅ ਸਕਸੈਸਫੁਲ ਇੰਡੀਵਿਜੁਅਲ ਕਰ ਸਕਦੇ ਹੈਗੇ ਹੋ. ਔਰ ਮੇਰਾ ਇਹ ਮੰਨਣਾ ਹੈਗਾ ਕਿ ਜਿੰਨੇ ਵੀ ਸਕਸੈਸਫੁਲ ਰਿਐਲਟਰਸ ਹੁਣ ਪ੍ਰੋਗਰਾਮ ਸੁਣ ਰਹੇ ਹੈਗੇ ਆ, ਅਦਰ ਦੈਨ ਓਪਨਿੰਗ ਅ ਕਾਰਪੋਰੇਸ਼ਨ, ਅਦਰ ਦੈਨ ਯੂਟੀਲਾਈਜ਼ਿੰਗ ਦਾ ਬੇਸਿਕ ਆਸਪੈਕਟ ਔਰ ਫਰੇਮਵਰਕ ਆਫ ਦਾ ਅਕਾਊਂਟਿੰਗ, ਇਸ ਤੋਂ ਅੱਗੇ ਵੱਧ ਕੇ ਤੁਸੀਂ ਮੇਰੇ ਨਾਲ ਗੱਲਬਾਤ ਕਰੋ. ਤੁਹਾਡੀ ਅਗਰ ਬ੍ਰੋਕਰੇਜ ਹੈਗੀ ਹੈ, ਵੀ ਵਿਲ ਪ੍ਰੋਵਾਈਡ ਅ ਪ੍ਰੈਜੈਂਟੇਸ਼ਨ ਟੂ ਯੂਰ ਬ੍ਰੋਕਰਸ ਆਲਸੋ. ਸੋ ਵਿਲ ਟ੍ਰਾਈ ਟੂ ਹੈਲਪ ਯੂ ਹਾਊ ਟੂ ਬੀ ਫਾਈਨੈਂਸ਼ਲੀ ਸੈਵੀ ਐਂਡ ਹਾਊ ਟੂ ਬੀ ਫਾਈਨੈਂਸ਼ਲੀ ਵਰਦੀ ਆਫ ਦਾ ਕੋਜ਼. ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533. ਥੈਂਕ ਯੂ ਯੁਧਵੀਰ ਜੀ.
ਥੈਂਕ ਯੂ ਵੈਰੀ ਮਚ ਸਰ. ਬੜੀ ਵਧੀਆ ਗੱਲ ਤੁਸੀਂ ਦੱਸੀ ਹੈਗੀ ਹੈ, ਕਾਰਪੋਰੇਸ਼ਨ ਦੇ ਵਿੱਚ ਤੁਹਾਡਾ ਪੈਸਾ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਬਿਹਤਰ ਯੂਟੀਲਾਈਜ਼ ਕਰ ਸਕਦੇ ਹੈਗੇ ਹੋ. ਜੇ ਤੁਹਾਡੇ ਕੋਲ ਕਾਰਪੋਰੇਸ਼ਨ ਦੇ ਵਿੱਚ ਪੈਸਾ, ਚਾਹੇ ਤੁਸੀਂ ਰੀਅਲ ਸਟੇਟ ਏਜੰਟ ਵੀ ਹੈਗੇ ਹੋ, ਤੁਸੀਂ ਰੀਅਲ ਸਟੇਟ ਏਜੰਟ ਹੋ, ਤੁਸੀਂ ਆਪਣੀ ਕਾਰਪੋਰੇਸ਼ਨ ਖੋਲੀ ਆ ਉਹ 'ਚ ਪੈਸੇ ਨੇ, ਜਾਂ ਤੁਹਾਡਾ ਕੋਈ ਬਿਜ਼ਨਸ ਹੈ, ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਜੇ ਕੋਈ ਪੈਸਾ ਹੈ ਉਹਨੂੰ ਕਿਸ ਤਰ੍ਹਾਂ ਬਿਹਤਰ ਯੂਟੀਲਾਈਜ਼ ਕਰ ਸਕਦੇ ਹੋ, ਟੈਕਸ ਪਲੈਨਿੰਗ ਕਰ ਸਕਦੇ ਹੋ. ਬਹੁਤ ਵਧੀਆ ਗੱਲਾਂ ਦੱਸੀਆਂ, ਵਾਈਫ ਦੇ ਨਾਲ ਇਨਕਮ ਸਪਲਿਟਿੰਗ ਕਿਸ ਤਰ੍ਹਾਂ ਹੋਏਗੀ, ਵੈਰੀ ਇੰਟਰਸਟਿੰਗ ਡਿਸਕਸ਼ਨ. ਇਸੇ ਤਰ੍ਹਾਂ ਦੀ ਹੋਰ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਤਾਂ ਤੁਸੀਂ ਸੰਪਰਕ ਕਰੋ ਸੌਰਵ ਰਤਨ ਜੀ ਨੂੰ. ਸਰ, ਫੋਨ ਨੰਬਰ ਇੱਕ ਵਾਰ ਫਿਰ ਇੰਗਲਿਸ਼ ਪੰਜਾਬੀ 'ਚ.
ਥੈਂਕ ਯੂ ਸਰ. 416-833-8533-416-833-8533. ਔਰ ਆਲਵੇਜ਼ ਤੁਹਾਨੂੰ ਆਪਣਾ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਯੁਧਵੀਰ ਜੀ. ਗੋਡ ਬਲੈਸ ਯੂ ਸਰ.
ਥੈਂਕ ਯੂ ਸਰ. ਗੋਡ ਬਲੈਸ ਯੂ. ਸਟੇ ਬਲੈਸਡ. ਹਾਂਜੀ ਜੀ, ਸੁਨੀਨਾ ਜੀ, ਯੂ ਗੋ ਹੈਡ.
ਜੀ, ਪਿਕਰਿੰਗ ਹੋਂਡਾ ਬਾਰੇ ਜ਼ਰੂਰ ਦੱਸਦੀ ਦੋਸਤੋ, ਜ਼ਬਰਦਸਤ ਡੀਲਸ ਚੱਲਦੀਆਂ ਨੇ. ਕਾਲ ਤੁਸੀਂ ਕਰੋ ਪਿਕਰਿੰਗ ਹੋਂਡਾ ਤੋਂ, ਹੋਂਡਾ ਦੀ ਕਾਰ ਖਰੀਦਣ ਲਈ ਜਨਰਲ ਮੈਨੇਜਰ ਆਤਿਫ ਅਬਾਸ. ਦ ਡੀਲ ਮੇਕਰ ਨੂੰ ਕਾਲ ਕਰੋ, ਕਰੋ ਇਹਨਾਂ ਦੇ ਨਾਲ ਗੱਲ ਫੋਰ VIP ਅਪੁਆਇੰਟਮੈਂਟ. 905-800-3453, 905-815-400, ਪਿਕਰਿੰਗ ਹੋਂਡਾ. ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਸੇਲ ਜਾਂ ਫਿਰ ਪ੍ਰੀ ਕੰਸਟਰਕਸ਼ਨ ਦੀ ਗੱਲ ਹੋਵੇ, ਤੁਹਾਡੇ ਸੁਪਨਿਆਂ ਦਾ ਘਰ ਹੋਵੇ ਇਨਵੈਸਟਮੈਂਟ ਪ੍ਰੋਪਰਟੀ,
ਦੇ ਵਿੱਚ ਇਨਵੈਸਟ ਕਰਨਾ ਤੁਸੀਂ ਕੋਈ ਨਾਇਗਰਾ ਸੈਕਸ਼ਨਲ ਬੋਟਲ ਆਫ ਹਿਮਨਸ ਇਨ ਡੈਰੀ ਪਿਕਰਿੰਗ ਆਸ਼ਵਾ ਟੋਰਾਂਟੋ ਖਾਸ ਤੌਰ ਤੇ ਤਾਂ ਕਾਲ ਤੁਸੀਂ ਕਰੋ ਪ੍ਰਣੇ ਜਾਨੀ ਹੀਰਾ ਨੂੰ ਹੋਮ ਲਾਈਫ ਸੀਜ਼ਨ ਰਿਅਲਟੀ ਬਿਨਾਂ ਜੁੜੇ ਹੋਏ ਨੇ 416-256-5264 ਪੁਰਾਣੇ ਸਾਨੀ ਗੁਰਾਂ ਦੇ ਨਾਲ ਜੇਕਰ ਤੁਸੀਂ ਰਾਬਤਾ ਕਾਇਮ ਕਰਦੇ ਹੋ ਤਾਂ ਟੌਪ ਡਾਲਰ ਵੀ ਮਿਲ ਸਕਦਾ ਤੁਹਾਨੂੰ ਤੇ ਆਪਣੀ ਪ੍ਰੋਪਰਟੀ ਲਈ ਬੈਸਟ ਮਾਰਕੀਟਿੰਗ ਦੀ ਪੁਰਾਣੇ ਸਾਨੀ ਕਾਲ ਤੋਂ ਕਰਨਾ ਹੀ ਹੋਗਾ 416-258-5264-416-256-5254 ਪੁਰਾਣੇ ਜਾਨੀ ਟੈਕ ਫਿਰ ਦੋਸਤੋ ਜੇਕਰ ਤੁਸੀਂ ਗਾਰੰਟੀਡ ਲੋਵੈਸਟ ਪ੍ਰਾਈਜ਼ ਤੇ ਲੈਣਾ ਚਾਹੁੰਦੇ ਹੋ security cameras sabri koi for appliance 905-621-4100 tech spirit 905-621-4100 tech spirit naal naal assi tuhanu eh vi zaruri dassiye ki jekar tusi mortgage se sambandh vich koi gal karna chahunde ho tan je deep tata hui tuhadi us vich help karenge sana bilkul oh jude hoye ne par unna to pehla kuch hor sponsors vi highlight kar dige ਜੇਕਰ ਤੁਸੀਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਦੋਸਤੋ ਤਾਂ ਹੱਥ ਧੋਂਦੇ ਰਹੋ ਮਾਸਕ ਜ਼ਰੂਰ ਪਾ ਕੇ ਰੱਖੋ ਤੇ ਕਿਸੇ ਨੂੰ ਗੈਰ ਜ਼ਰੂਰੀ ਗੱਲ ਲਈ ਨਾ ਮਿਲੋ ਆਪਣਾ health.org ਤੇ ਜਾ ਕੇ ਤੁਹਾਨੂੰ ਸਹਾਇਤਾ ਮਿਲ ਸਕਦੀ ਹੈ ਹਿੰਦੀ ਉਰਦੂ ਤਾਮਿਲ ਬੰਗਲਾ ਅਤੇ ਪੰਜਾਬੀ ਦੇ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਨੇ ਆਪਣਾ ਹੈਲਥ 647-846-2233-647-846-2233 ਆਪਣਾ ਹੈਲਥ ਤੇ ਜੇਕਰ ਸਾਨੂੰ ਸੁਣਨ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਤੁਸੀਂ ਕਲੀਅਰਲੀ ਸਾਰਾ ਕੁਝ ਸੁਣਨਾ ਚਾਹੁੰਦੇ ਹੋ ਹੇਅਰ ਮੈਕਸ ਹੀਅਰਿੰਗ ਸੈਂਟਰ ਤੋਂ ਸਭ ਤੋਂ ਛੋਟੇ ਨਾ ਦੇਖਣ ਵਾਲੇ ਅਤੇ ਰੀਚਾਰਜੇਬਲ ਹੀਅਰਿੰਗ ਏਡਸ ਗਾਰੰਟੀ ਲੋਵੈਸਟ ਪ੍ਰਾਈਸਿਸ ਤੇ ਲਓ ਕਾਲ ਕਰੋ ਸ਼ਿਰਾਜ ਜੀ ਨੂੰ 905-232-7 ਇਹਨਾਂ ਦੀ ਵੈਸਟਰਨ ਮਾਲ ਵਾਲੀ ਲੋਕੇਸ਼ਨ 905-232-7860 ਜਾਂ ਫਿਰ ਈਟੋਪੀ ਕੋਲ ਲੋਕੇਸ਼ਨ ਤੇ ਕਾਲ ਕਰੋ 416-792-8792 416-792-8792 905-819-0000-1 ਤੇ ਕਾਲ ਕਰੋ ਜਾਂ ਫਿਰ ਤੁਸੀਂ ਪਹੁੰਚੋ 401 ਐਂਡ ਮੇਵਿਸ ਇੰਟਰਸੈਕਸ਼ਨ ਤੇ ਟੀਮ ਕ੍ਰਾਈਸਲਰ 905-819-0000-1 ਮਾਫ ਕਰਨਾ ਟੀਮ ਕ੍ਰਾਈਸਲਰ 905-819-0000-1 ਤੇ ਆਰਮਰ ਇੰਸ਼ੋਰੈਂਸ ਤੋਂ ਰੁਪਿੰਦਰ ਹੈ ਜੀ ਦਾ ਨੰਬਰ 905-455-5527 905-452-5127 ਸਾਡਾ ਨਾਮ ਜਗਦੀਪ ਸਾਥ ਜੀ ਜੁੜੇ ਕਰਦੇ ਹਾਂ ਸਵਾਗਤ ਜਗਦੀਪ ਜੀ ਵੈਲਕਮ ਟੂ ਦ ਸ਼ੋ
ਸਤਿ ਜੀ ਗੁੱਡ ਮਾਰਨਿੰਗ ਐਂਡ ਸਾਰਿਆਂ ਨੂੰ ਨਮਸਕਾਰ ਆਦਾਬ ਆਈ ਐਮ ਸੋ ਹੈਪੀ ਆਈ ਐਮ ਬੈਕ ਔਨ ਵਾਈ ਮੀਡੀਆ ਰੇਡੀਓ ਤੇ ਆਈ ਵਾਜ਼ ਮਿਸਿੰਗ ਇਟ ਟੈਰੀਬਲੀ ਬਹੁਤ ਅੱਛਾ ਲੱਗ ਰਿਹਾ ਹੈ ਸਾਰਿਆਂ ਨਾਲ ਗੱਲ ਕਰਕੇ ਤੇ ਜੀ ਹੁਕਮ ਕਰੋ ਜੀ
ਜੀ ਤੁਸੀਂ ਆਪਣੀਆਂ ਸਰਵਿਸਿਸ ਬਾਰੇ ਕੁਇਕਲੀ ਜਾਣਕਾਰੀ ਦੇ ਦਿਓ ਜੀ ਜਗਦੀਪ ਸਾਚਾ ਜੀ ਆਲਵੇਜ਼ ਅ ਪਲੇਅਰ ਲਿਸਨਿੰਗ ਟੂ ਯੂ ਔਰ ਅਕਸਰ ਤੁਸੀਂ ਇਹਨਾਂ ਨੂੰ ਚੈਨਲ ਵਾਈ ਦੇ ਉੱਤੇ ਵੀ ਦੇਖਦੇ ਹੈਗੇ ਹੋ ਸੋ ਅੱਜ ਅਸੀਂ ਬਹੁਤ ਹੀ ਬਰੀਫ ਗੱਲ ਕਰਾਂਗੇ ਬਾਕੀ ਗੱਲ ਜਿਹੜੀ ਆ ਅਗਲੇ ਹਫਤੇ ਜਿਹੜੀ ਆ ਉਹ ਜਾਰੀ ਰਹੇਗੀ ਜਗਦੀਪ ਸਾਚਾ ਜੀ ਸਰਵਿਸਿਸ ਬਾਰੇ ਜ਼ਰੂਰ
ਹਾਂਜੀ ਦੇਖੋ ਅਸੀਂ ਦੋ ਪ੍ਰਕਾਰ ਦੇ ਸਰਵਿਸਿਸ ਕਰਦੇ ਹੈਗੇ ਆ ਵਨ ਸਟਾਪ ਸ਼ਾਪ ਮੋਰਗੇਜਸ ਸਾਡਾ 15 ਸਾਲ ਦਾ ਐਕਸਪੀਰੀਅੰਸ ਹੈਗਾ ਅਸੀਂ ਮੋਰ ਦੈਨ 50 ਲੈਂਡਰਸ ਨਾਲ ਡੀਲ ਕਰਦੇ ਹੈਗੇ ਆ ਤੁਸੀਂ ਬੈਂਕ ਅਸੀਂ ਲਾਈਕ ਵਟ ਐਵਰ ਸੂਟ ਸੀ ਯੂ ਐਕਚੁਅਲੀ ਤੁਹਾਡੀ ਪ੍ਰੋਫਾਈਲ ਨੂੰ ਦੇਖ ਕੇ ਤੁਹਾਡੇ ਫਾਈਨੈਂਸਿਸ ਨੂੰ ਦੇਖ ਕੇ ਵਟ ਐਵਰ ਗੋਜ਼ ਬੈਸਟ ਫਾਰ ਯੂ ਤੇ ਤੁਹਾਨੂੰ ਰਾਈਟ ਐਡਵਾਈਸ ਅਸੀਂ ਕਰਦੇ ਹੈਗੇ ਵੀ ਹੈਵ ਅ ਡੈਡੀਕੇਟਡ ਅੰਡਰ ਰਾਈਟਿੰਗ ਟੀਮ ਐਜ਼ ਵੈਲ ਐਜ਼ ਸਾਡੇ ਕੋਲ ਜਿਹੜੀ ਵੀ ਆਲਸੋ ਡੂ ਰੀਅਲ ਅਸਟੇਟ ਆਲਸੋ ਐਂਡ ਵੀ ਸਪੈਸ਼ਲਾਈਜ਼ ਓਵਰ ਦੇਅਰ ਆਲਸੋ ਐਜ਼ ਇੱਕ ਪੂਰੀ ਡੈਡੀਕੇਟਡ ਟੀਮ ਹੈਗੀ ਐਲ ਐਮ ਐਲ ਮੋਰਗੇਜਸ ਜਿਹੜੇ ਦੋਨੋਂ ਕੰਮ ਕਰਦੀ ਹੈਗੀ ਹੈ ਔਰ ਇਸ ਵੇਲੇ ਸਾਡੇ ਕੋਲ ਇੱਕ ਬਹੁਤ ਹੀ ਵਧੀਆ ਪ੍ਰੋਪਰਟੀ ਆਈ ਹੋਈ ਹੈ ਇਹ ਵਾਟਰਲੂ ਚ ਹੈਗੀ ਹੈ ਯੂਨੀਵਰਸਿਟੀ ਦੇ ਨਾਲ ਹੈਗੀ ਹੈ ਕੋਈ ਵੀ ਅਗਰ ਇੰਟਰਸਟਡ ਹੋਏਗਾ ਨੋ ਬਡੀ ਕੈਨ ਸੇ ਨੋ ਟੂ ਦਿਸ ਪ੍ਰੋਪਰਟੀ ਬਿਕੋਜ਼ ਇਟ ਇਜ਼ ਸੋ ਬਿਊਟੀਫੁਲੀ ਇੰਨਾ ਵਧੀਆ ਕੰਮ ਕੀਤਾ ਹੋਇਆ ਅੰਦਰੋਂ ਇਹ ਸਿੰਗਲ ਡਿਟੈਚ ਹਾਊਸ ਹੈਗਾ ਟੂ ਸਟੋਰੀ ਸਿੰਗਲ ਡਿਟੈਚ ਹਾਊਸ 3 bedroom 2.5 ਵਾਸ਼ਰੂਮ ਫਲੋਰਿੰਗ ਵੀ ਨਵੀਂ ਹੈਗੀ ਹੈ ਉਹਦੀ ਪੂਰੀ ਵੁਡਨ ਫਲੋਰਿੰਗ ਹੈ ਪੂਰੀ ਕੰਮ ਕੀਤਾ ਹੈ ਕਿਚਨ ਚ ਕਾਊਂਟਰ ਟੋਪ ਲੱਗਿਆ ਜਿਹੜਾ ਲੱਗਿਆ ਕੁਆਡ ਦਾ ਲੱਗਿਆ ਹੋਇਆ ਮਾਰਬਲ ਬੈਕ ਸਪਲੈਸ਼ ਹੈ ਨਿਊ ਸਟੇਨਲੈਸ ਸਟੀਲ ਅਪਲਾਈਸਿਸ ਸਪੋਟ ਲਾਈਟਸ ਅਪਗ੍ਰੇਡਡ ਫਿਕਸਚਰ ਥਰੂ ਆਊਟ ਆਲ ਬਾਥਰੂਮਸ ਕੰਪਲੀਟਲੀ ਰੀਨੋਵੇਟਡ ਸਾਰੇ ਬਾਥਰੂਮ ਪਰ ਰੀਨੋਵੇਟ ਕੀਤੇ ਹੋਏ ਨੇ ਵਾਟਰ ਹੀਟਰ ਵੀ ਇਕਦਮ ਨਵਾਂ ਹੈਗਾ ਐਂਡ ਨਿਊ ਵਾਟਰ ਸੋਫਟਨਰ ਆਲਸੋ ਸਭ ਕੁਛ ਇੱਥੇ ਨਵਾਂ ਲੱਗਿਆ ਹੋਇਆ ਹੈਗਾ ਬੇਸਮੈਂਟ ਫੁੱਲੀ ਫਿਨਿਸ਼ ਹੈਗੀ ਹੈ 3 ਪੀਸ ਵਾਸ਼ਰੂਮ ਹੈਗਾ ਕਲੋਜ਼ ਟੂ ਸਕੂਲ ਯੂਨੀਵਰਸਿਟੀ ਪਾਰਕ ਪਬਲਿਕ ਦ ਯੂਨੀਵਰਸਿਟੀ ਆਫ ਵਾਟਰਲੂ ਤੇ ਮਤਲਬ ਨੋ ਬਡੀ ਕੈਨ ਸੇ ਰੋਂਗ ਦੈਟ ਕਿ ਗੁੱਡ ਇਨਵੈਸਟਮੈਂਟ ਅਪੋਰਚੁਨਿਟੀ ਹੈਗੀ ਅਗਰ ਕਿਸੇ ਬੱਚੇ ਨੇ ਜਾ ਕੇ ਪੜ੍ਹਨਾ ਵੀ ਹੈਗਾ ਇੱਕ ਰੂਮ ਦੇ ਕੇ ਬਾਕੀ ਰੂਮ ਨੂੰ ਵੀ ਦੇ ਸਕਦੇ ਨੇ ਆਪਣੇ ਉਹਦੇ ਵਿੱਚ ਮਤਲਬ ਰੈਂਟ ਵਾਸਤੇ ਤੇ ਆਈ ਥਿੰਕ ਵਨ ਮਸਟ ਲੁੱਕ ਇਨ ਟੂ ਇਟ ਔਰ ਕਿਸੇ ਨੂੰ ਹੋਰ ਵੀ ਡਿਟੇਲ ਚਾਹੀਦੀ ਹੈਗੀ ਦਿਸ 75 ਕੇਰਨ ਵਾਕ ਹੈਗੀ ਪ੍ਰੋਪਰਟੀ ਦਾ ਐਡਰੈਸ 75 ਕੇਰਨ ਵਾਕ ਵਾਟਰ ਲੂ ਅਗਰ ਕਿਸੇ ਨੇ ਵੇਖਣਾ ਚਾਹੁੰਦੇ ਹੈ ਕੋਈ ਅਗਰ ਕੋਈ ਅਪੋਇੰਟਮੈਂਟ ਕਰਨਾ ਚਾਹੁੰਦੇ ਹੋ ਸਾਡੀ ਆਲ ਆਫਰ ਔਨ ਮੰਡੇ ਹੈਗੀ ਹੈ ਔਨ ਮੰਡੇ ਆਲ ਆਫਰ ਵਨ ਡੇ ਹੈਗੀ ਹੈ ਜਾਂ ਕੋਈ ਸਾਨੂੰ ਪ੍ਰੀਐਮਟਿਵ ਆਫਰ ਵੀ ਦਿੰਦਾ ਹੈਗਾ ਅੱਛੇ ਮਤਲਬ ਐਸ ਪਰ ਦ ਸੈਲਰਸ ਡਿਮਾਂਡ ਤੇ ਆਈ ਐਮ ਰੈਡੀ ਟੂ ਡੂ ਦੈਟ ਆਈ ਐਮ ਰੈਡੀ ਟੂ ਵਰਕ ਵਿਦ ਯੂ ਆਲ
ਮੇਰਾ ਨੰਬਰ ਹੈਗਾ 416-725-7872 416-725-7872 ਪਲੀਜ਼ ਫੀਲ ਫਰੀ ਚਾਹੇ ਮੋਰਗੇਜ ਹੋਏ ਭਾਵੇਂ ਰੀਅਲ ਅਸਟੇਟ ਹੋਏ ਅਸੀਂ ਦੋਨਾਂ ਵਿੱਚ ਸਪੈਸ਼ਲਾਈਜ਼ ਕਰਦੇ ਹਾਂ ਐਂਡ ਵਨ ਸਟਾਪ ਸ਼ਾਪ LML ਮੋਰਗੇਜਸ ਜੀ
ਥੈਂਕ ਯੂ
ਬਹੁਤ ਸ਼ੁਕਰੀਆ ਜੀ ਐਂਡ ਤੁਹਾਡੇ ਨਾਲ ਆਉਣ ਵਾਲੇ ਟਾਈਮ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਜਾਰੀ ਰਹੇਗੀ ਥੈਂਕ ਯੂ ਜਗਦੀਪ ਸਾਜਾ ਜੀ ਥੈਂਕ ਯੂ ਸਰ ਥੈਂਕ ਯੂ ਆਲ ਦੀ
ਥੈਂਕ ਯੂ ਜੀ ਥੈਂਕ ਯੂ
ਥੈਂਕ ਯੂ ਥੈਂਕ ਯੂ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਬਨਾਰਸੀ ਸਾਹਿਬ ਤੁਸੀਂ ਆਉਂਦੇ ਹੋ ਬਨਾਰਸੀ ਸਾਹਿਬ ਗੋਹੈ ਹਾਂਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਬਨਾਰਸੀ ਸਾਹਿਬ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਬ੍ਰੇਕ ਦੇ ਫੌਰਨ ਬਾਅਦ ਅਸੀਂ ਹਾਜ਼ਰ ਹਾਂ
Team Sabharwal presents MCD Condos Tower 4 in Mississauga. Steps from Celebration Square, Living Arts Center and Square One Mall. Prices start hote hain from the 400s. Occupancy is in 2027 and the deposit is only 15%. Team Sabharwal has guaranteed units on hand. Do not miss this opportunity. Contact karein Saurabh Sabharwal ya PK Sabharwal ko at 647-864-8844. या विजिट करें gtacondogallery.com
रियल एस्टेट का कोई सवाल टीम सबरवाल
अरे जब मंडे टू संडे एक से नहीं होते तो हम मंडे टू संडे एक सा खाना क्यों खाएं बताओ
प्रेजेंटिंग ब्रार्स होम स्टाइल मील ऑफ द डे जस्ट $6 यू हर्ड इट राइट मंडे टू संडे एवरी डे डिफरेंट मील चाहे ब्रार्स एवरग्रीन दाल मखनी विद स्टीम्ड राइस हो या होम स्टाइल आलू गाजर मटर सब्जी विद तवा रोटी हो अरे हाँ काले चने पूरी हलवा तो मैं भूल ही गया मंडे टू संडे होम स्टाइल मील ऑफ द डे सिर्फ $6 में ओनली एट ब्रार्स एडवांस एंड डिक्सी
9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. 9059-1625. ਵਿਕ ਡੋਗਰਾ। ਆਪਣੇ ਘਰ ਦੀ ਸਹੀ ਅਤੇ ਮੈਕਸਿਮਮ ਕੀਮਤ ਲੈਣ ਲਈ ਕਾਲ ਕਰੋ ਵਿਕ ਡੋਗਰਾ ਨੂੰ ਐਟ 416-278-9193 ਫੇਸਬੁੱਕ ਅਤੇ ਇੰਸਟਾਗ੍ਰਾਮ ਤੇ ਫਾਲੋ ਵੀ ਕਰ ਸਕਦੇ ਹੋ ਵਿਕ ਡੋਗਰਾ ਦ ਰੀਅਲਟਰ ਯੂ ਟਰਸਟ www.vicdogra.ca।
इडली डोसा सांबर लाया 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 अब हर दिन यही बोलोगे आप वर्ल्ड नंबर वन इंडियन वेजिटेरियन रेस्टोरेंट सरवना भवन जब है आपके पास मेखावन एंड फिंच पर जबरदस्त धमाका आपके लिए वो साउथ इंडियन मसाले जो खुद बनाते हैं कोकोनट चटनी हर दिन आपके लिए फ्रेश बनाते हैं तो क्यों ना कहलाएं वर्ल्ड नंबर वन सरवना भवन कॉल 416-293-7755 McCubbin and Finch intersections Scarborough।
ਤੁਸੀਂ ਸ਼ਾਇਦ ਸੋਚਦੇ ਹੋ ਕਿ ਤੁਹਾਡਾ ਦੋਸਤਾਂ ਅਤੇ ਗੁਆਂਢੀਆਂ ਨਾਲ ਮਿਲਣਾ ਜੁੜਨਾ ਕੋਈ ਨੁਕਸਾਨ ਨਹੀਂ ਕਰੇਗਾ ਜਦਕਿ ਸਾਡੇ ਵਿੱਚੋਂ ਕੁਝ ਤਾਂ ਵਾਪਸ ਆਪੋ ਆਪਣੀ ਜ਼ਿੰਦਗੀ ਵਿੱਚ ਮਸਰੂਫ ਹੋ ਜਾਂਦੇ ਹਨ ਪਰ ਇਹੀ ਮੇਲ ਜੋਲ ਕਈ ਹੋਰਨਾਂ ਲਈ ਉਹਨਾਂ ਦੀ ਜ਼ਿੰਦਗੀ ਜੂਣ ਦੀ ਜੰਗ ਲੜਨ ਦਾ ਕਾਰਨ ਬਣਦਾ ਹੈ ਜਦੋਂ ਤੱਕ ਸਾਨੂੰ ਸਾਰਿਆਂ ਨੂੰ ਕੋਵਿਡ-19 ਦਾ ਟੀਕਾ ਨਹੀਂ ਲੱਗ ਜਾਂਦਾ ਜਿੰਨਾ ਸੰਭਵ ਹੋ ਸਕੇ ਘਰ ਰਹੋ ਹੋਰ ਜਾਣਨ ਲਈ ontario.ca/covid19 ਤੇ ਜਾਓ ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
Why Media presents South Asian Pulse. South Asian Pulse. South Asian Pulse. Call Yudhvir Jaswal 647-272-8182 or visit southasiandaily.com. South Asian
Pulse. Why Media Group ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈਗਾ ਔਰ ਸਾਡੇ ਨਾਲ ਸਾਡੇ ਸੈਗਮੈਂਟ ਦੇ ਮੇਨ ਸਪਾਂਸਰ ਅਯਾਜ ਪਾਂਜੀ ਜੀ ਜੁੜ ਗਏ ਨੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਨ ਜਾ ਰਹੇ ਹਾਂ ਔਰ ਫਿਰ ਤੁਹਾਡੇ ਨਾਲ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਯਾ ਸਾਹਿਬ ਆਪਕਾ ਵਾਈ ਮੀਡੀਆ ਗਰੁੱਪ ਦੀ ਤਰਫ ਸੇ ਰੇਡੀਓ ਵਾਈਪਰ ਬਹੁਤ ਬਹੁਤ ਸਵਾਗਤ ਹੈ ਸਰ ਵੈਲਕਮ
ਜੀ ਥੈਂਕ ਯੂ ਵੈਰੀ ਮਚ ਫਾਰ ਹੈਵਿੰਗ ਮੀ ਔਨ ਇਟਸ ਅ ਪਲੇਜ਼ਰ ਸਰ ਥੈਂਕ ਯੂ
ਵੈਲਕਮ ਵੈਲਕਮ ਸਰ ਯਾ ਸਾਹਿਬ ਸਭ ਤੋਂ ਪਹਿਲੇ ਆਈ ਲਾਈਕ ਟੂ ਪਿਛਲੇ ਇੱਕ ਵੀਕ ਮੇ ਬਹੁਤ ਸਾਰੀ ਡਿਵੈਲਪਮੈਂਟਸ ਹੋਤੀ ਹੈ ਸੋ ਆਈ ਲਾਈਕ ਟੂ ਲਿਸਨ ਯੋਰ ਓਪਨਿੰਗ ਸਟੇਟਮੈਂਟ ਇਸ ਸਾਰੇ ਵੀਕ ਮੇ ਜੋ ਆਪ ਇੰਪੋਰਟੈਂਟ ਸਮਝਦੇ ਆ ਫਰੋਮ ਇਕਨੋਮੀ ਫਾਈਨੈਂਸ ਐਂਡ ਮੋਰਗੇਜ ਇਸ ਪਰਸਪੈਕਟਿਵ ਸੇ
ਦੋ ਚੀਜ਼ ਯੁਧਵੀਰ ਜੀ ਮੈਂ ਬਤਾਨਾ ਚਾਹਤਾ ਹੂੰ ਮੋਰਗੇਜ ਕੀ ਸੈਕਸ਼ਨ ਸੇ ਕੁਛ ਸਟੇਟਿਸਟਿਕਸ ਆਏ ਹੈ ਦੈਟ ਸੋਰਟ ਆਫ ਰੀਕੈਪਸ ਦੀ ਮੋਰਗੇਜ ਇੰਡਸਟਰੀ ਫੋਰ 2020 ਔਰ ਦੋ ਤਿੰਨ ਸਟੇਟਿਸਟਿਕਸ ਮੈਂ ਓਪਨਲੀ ਬਤਾਨਾ ਚਾਹਤਾ ਹੂੰ ਇਨੀਸ਼ਲੀ ਕਿ ਦੇਖੋ ਜੋ ਮੋਰਗੇਜ ਅਰੀਅਰਸ ਹੈ 2020 ਨਵੰਬਰ ਤੱਕ ਓਨਲੀ 0.22% जिसका मतलब है ओनली 1 in 427 मोर्गेज होल्डर्स आर इन अरियर्स. ये बहुत खुशी की बात है एंड दिस कूडोज रियली गो टू ऑल एवरीवन दैट होल्ड्स मोर्गेजेस के दे आर कंटिन्यूइंग टू मेक देयर कमिटमेंट्स अंडर द टर्म्स एंड कंडीशंस ऑफ देयर मोर्गेज एग्रीमेंट. एक तो मैं ये बताना चाहता हूं. दूसरी चीज युद्वी जी कि देखो बहुत लोगों ने पैसे निकाले हैं 2020 में मकान में से एंड वी बीन टॉकिंग अबाउट दैट इज लॉट ऑफ मनी एक्यूमुलेटेड इन द बैंक अकाउंट्स. ऑन एवरेज $96,800 इज द इक्विटी टेक आउट अमाउंट दैट पीपल हैव टेकन फ्रॉम देयर होम्स अप फ्रॉम 72,000 इन 2019. इन टोटल अमाउंट युद्वी जी उन लोगों ने जो निकाले हैं 2020 के अंदर $74.5 billion in all the refinancing, taking money out of their homes. Abhi ek cheez main iske bare mein ye batana chahta hun that out of the 74.5 billion, 46 billion has been taken out as regular mortgages and $28 billion have been taken out from home equity lines, jo hum lete hain makan ke upar, jiska rate approximately 2.95% hai. और मैं लिसनर्स को यह बताना चाहता हूं कि ऑन दैट 28 billion, जस्ट बिकॉज द मनी वॉज टेकन आउट फ्रॉम अ लाइन ऑफ क्रेडिट इन स्टेड ऑफ अ रेगुलर मॉर्गेज हुज इंटरेस्ट इज मच लोअर, कैनेडियंस वुड बी पेइंग अप्रोक्सीमेटली 42 मिलियन एक्स्ट्रा इन इंटरेस्ट पर ईयर. सो माई ओपनिंग स्टेटमेंट आई वॉन्ट टू कंक्लूड बाई सेइंग यू हैव टू बी वेरी केयरफुल. जब आपको पैसे चाहिए मकान में से, आप इसको कैसे निकाले? डू यू टेक अ होम इक्विटी लाइन? डू यू टेक अ रेगुलर इंक्रीज इन योर मॉर्गेज? व्हाट इज द इंटरेस्ट रेट डिफरेंशियल बिटवीन दोज टू? दिस इज वेरी वेरी इंपॉर्टेंट एंड आई जस्ट वांटेड टू लीव दैट एंड आई एम श्योर वी विल डिस्कस इट फर्दर बट आई जस्ट वांटेड टू स्टार्ट विद दैट. दूसरी चीज मैं बस ये भी बताना चाहता हूं युद्वी जी दैट देर इज अ लॉट ऑफ नाउ टॉक अमोंग्स बैंक्स दैट समथिंग हैज टू हैपन with the real estate market. ये दूसरी point मैं बताना चाहता हूं. So RBC है, National Bank है, कल TD Bank भी बताए कि this is getting out of hand. And finally, the Bank of Canada has now also come on. जो governor साहब है उसने भी बताया कि we are getting a bit worried about the housing market. And he has made this quotation, this quotation I have taken from his speech, Yudhvir, that I want to share with everybody. It says, quote, Canadians are stretching, and that is worrying. If Canadians are basing their buying decisions on the kinds of price increases that we have seen recently to continue indefinitely, that would be a mistake. They are not sustainable. Aur aapko pata hai, Yudhviji, that's what we've been talking about over the last 2 weeks, that people have, I'm not saying that they should not buy real estate, but they have to be cautious. All the regulatory authorities are starting to get worried. Prices are going up like crazy. And something of this nature may force the government to intervene. Jaise aapko pata hai, budget is on April the 19th. So everybody should think clearly in terms of how they are investing in real estate.
Sir, maine aapki jo baat hai, aapne last week, almost hum ek saal se ikatthe kaam kar rahe hain, maine pehli baar aapke मुंह से सुना, फर्स्ट टाइम आपने ये स्टेटमेंट दिया पिछली बार कि आपने बल्कि वर्ड वार्निंग यूज किया कि ध्यान से बाय करो. आपने वर्ड बड़ा स्ट्रांग यूज किया पिछली बार, हालांकि आपका बिजनेस रिलेटेड है इससे और yes. आपको तो अगर घर ज्यादा लोग बाय करते हैं तभी आपको ज्यादा बिजनेस आएगा ना, लेकिन आपने फिर भी वार्निंग दी. अच्छा, हमारे बहुत सारे रियल स्टेट एजेंट्स हैं, PKG हैं, कई कह रहे हैं कि भाई अब ध्यान से करिए, लेकिन जो हकीकत है, व्हाट इज हैपनिंग एट द ग्राउंड, अगर मैं रियल स्टेट एजेंट से अगर इस हफ्ते बात कर रहा हूं ऑन द ईयर, अभी थोड़ी देर पहले एक हमारे साथ हमारे एक और स्पॉन्सर आपसे अभी 10 मिनट पहले आए थे, उनसे पूछा मैंने तो उन्होंने भी यही बोला कि नहीं भी मल्टीपल ऑफर बंद नहीं हुई है. पीके सबरवाल से पूछ रहे हैं, वो भी कह रहे हैं मल्टीपल ऑफर नहीं बंद हुई. पीके सबरवाल जी कल बता रहे थे कि एक उन्होंने लिस्टिंग की, वो कह रहे हैं फौरन 6 ऑफर आ गई. सर परसों की बात है, ब्रैम्पटन में घर लिस्ट हुआ है, मतलब कि मेरे जानकार थे, मेरे बड़े क्लोज थे, ही वॉन्टेड टू बाय ए हाउस, घर लिस्ट हुआ है 899 का, तो चलो 899 मतलब 900,000 पकड़ के चले. मेरे सामने की बात है, बहुत मेरे क्लोज है, उन्होंने अभी, वो तो सिस्टम चला गया ना, अगर 900,000 का है तो वो तो मिलना ही नहीं उतने का, तो उसने बोला कि भाई 970 की ऑफर दे दो. उसने बोला कि 970 की मत दो, फर्म दो 950 की दे दो चाहे. तो उसने बोला कि नहीं नहीं 970 की दे दो, फर्म मत दो. तो एनीवेज कट द लॉन्ग स्टोरी शॉर्ट, 970 की ऑफर दी सर. वो मिलियन तो रियल स्टेट एजेंट लेडी थी, उसने बोल दिया कि भाई भूल जाओ, बड़ा फर्क है. उसने बोला आप तो 900,000 मांग रहे हैं, हम 970 ऑफर कर रहे हैं आपको. तो उसने बोला कि नहीं नहीं नहीं, चार ऑफर रजिस्टर्ड है अभी, ये भूल जाओ. और वही बात हुई कल, उसकी वो ईमेल उसने भेजी कि 1,070,000 में चला गया. सर लोग पैसे लेके बैठे हैं, घर नहीं मिल रहा है, मल्टीपल ऑफर नहीं रुक रहे, दिस इज वेरी डेंजरस. सवाल अब आपके ऊपर है कि गवर्नमेंट क्या करेगी, कैसे इंटरवीन करेगी, इसको कैसे रोकेंगे सरकार. ये तो घर धड़ाधड़, जिसको नहीं मिल रहा वो आज नहीं खरीदेगा तो वो कल खरीदेगा, छह महीने बाद खरीदेगा, कैसे रोकेगी सरकार.
आई थिंक युधवीर जी, देखो पॉलिसी इंटरवेंशन की जो बात है, आई थिंक इन द मॉर्गेज साइड के अंदर तो उन लोगों ने बहुत काम, एज यू नो दे हैव टाइटन्ड अ लॉट थ्रू हैविंग अ स्ट्रेस टेस्ट दैट इज वेरी हाई. सो द ओनली अदर थिंग दैट आई कैन सी नाउ दैट दे कैन मे बी लुक एट इज how to address the issue of capital gains. Wo bhi hamari baat hui thi last week. Is it that it is going to be on the primary residence? I still don't believe it. Aaj main report par raha tha RBC ka, where they are saying maybe they should eliminate or reduce the interest deductibility of investment properties. Ya to capital gains percentage tax on investment properties should go higher to reduce the incentive for buyers to continue to invest. Because the prices are going, बहुत सारे ऑप्शन है गवर्नमेंट के पास, where but at the same time they have to be careful not to really diminish the real estate market as well. But मैं हर वक्त ये बोलता हूँ युधवीर जी, and it's very stressful times in our business, I can tell you, कि we are so busy, so busy. आज सुबह हमें चार ऑफर्स आई हैं हमारी ऑफिस के अंदर, all over $1 million. मिलियन की नीचे तो बात ही नहीं है आजकल. Job, I remember in my office when we used to get $1 million offer, we would say, wow, look at this. It's a good size of mortgage you will get. Abhi to million se kam baat hi nahi hai. Char aaj offers aaye, one was for 2.2, the others were all over 1.3 million. And when you look at the homes, I'm not sure whether they are worth that kind of money. So, again, I'm saying, sab ke liye, dekho, smart investors, Yudhvir ji, should invest smartly. Yeah? Smart investors should invest smartly. Abhi meri wife ke saath baat ho rahi thi, mujhe kehti hai, no, we should buy a townhouse for 800,000. And I read this quotation from the Bank of Canada to her. And kya hai, I think people, the fear of missing out, wo dusri baat thi jo hum baat kiye the, FOMO. Fear of missing out is a huge thing. Nobody wants to be left behind. And I think, you know, everybody has to be careful. I'm not saying that you should not buy. Aap le sakte hai makan. But thoda samajh, like think about it clearly, kya price pe aap le rahe hain, iski kitni value badh sakti hai, do you have the ability to hold. Don't just rush into things, because main kya dekh raha hu Yudhvijji, and look, I'm going to be very honest Yudhvijji, because it's been a rough week, it's been really really busy week. Or like Mr. Sabharwal, he's my mentor and I respect him, but I'm also starting to speak very frankly like he does. And I'm going to speak very frankly and say that there's a lot of people in my business that are encouraging people to just draw money out and buy other homes. This is very dangerous. Haan, mujhe pata hai, wo hamara business hai. Mujhe pata hai, jab log refinance karte hai, to we get paid money. But use thore, you know, use your due diligence and analyze the customer's situation. Ek mera client hai, Yudhvir ji, aapki station mein se, जो लास्ट संडे मिले थे, इसकी थोड़ा काम डिफिकल्ट था, बट वी रिजॉल्व एवरीथिंग. बट ही वॉज टेलिंग मी, ही हर्ड फ्रॉम मॉर्गेज ब्रोकर, डोंट वरी, मिलियन से ऊपर ले लो, वी विल गेट इट डन फॉर यू. एंड आई वॉज बेयरली एबल टू गिव हिम अ मॉर्गेज ऑन अ 560,000 इन्वेस्टमेंट प्रॉपर्टी. तो मुझे बोल रहा है अयाज भाई, तकलीफ हुई हमें, मगर वो दूसरा आदमी, आई एम नॉट गोइंग टू नेम द मॉर्गेज एजेंट, कि वो दूसरा आदमी तो मुझे बोल रहा था, हम टीम होल्डर्स में मिले थे, मिलियन से ऊपर ले लो, हम करवा लेंगे. दिस इज रॉन्ग. This is absolutely wrong, Yudhvirji. And I think we have an obligation to err on the side of caution. I'm not scaring people. Yes, you can buy. People are buying investment properties. But aapki halat ko dekkar, aapko ye lena chahiye. And we as mortgage professionals have a responsibility to aid and assist people and guide them properly as to what can be done. We shouldn't just be thinking of commissions from the bank that we are making. कि ये ले लो वो ले लो कर देंगे, दिस इज रॉन्ग. एंड दैट्स व्हाट आई वांट टू से.
ਬਿਲਕੁਲ ਜੀ, ਐਜ਼ ਅ ਮੀਡੀਆ ਪਰਸਨ ਹਮ ਵੀ ਇਹ ਜ਼ਰੂਰ ਕੌਸ਼ਨ ਕਰ ਰਹੇ ਹਾਂ, ਅਸੀਂ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ, ਲਗਾਤਾਰ ਤੁਹਾਨੂੰ ਸੁਜੈਸਟ ਕਰ ਰਹੇ ਹਾਂ ਕਿ ਥੋੜ੍ਹਾ ਜਿਹਾ ਕੋਸ਼ੀਅਸਲੀ, ਥੋੜ੍ਹਾ ਜਿਹਾ ਧਿਆਨ। ਹਾਂ, ਜੇ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੈਗੇ ਨੇ, ਬੈਂਕ ਇਜ਼ ਫਾਈਨ, ਤੁਹਾਡੀ ਬਿਜ਼ਨਸ ਵਧੀਆ ਹੈ, ਜੋਬਸ ਜਾਂ ਵਧੀਆ ਚੱਲ ਰਹੀਆਂ ਨੇ, ਫਿਰ ਓਕੇ ਆ। ਅਦਰਵਾਈਜ਼ ਰਿਸਕ ਲੈ ਕੇ ਨਾ ਕਰੋ, ਰਿਸਕ ਲੈਣ ਦਾ ਟਾਈਮ ਨਹੀਂ ਹੈ, ਦੇਰ ਇਜ਼ ਨੋ ਟਾਈਮ ਟੂ ਟੇਕ ਰਿਸਕ। ਐਵੇਂ ਓਵਰ ਸਟ੍ਰੈਚ, ਜੋ ਵੀ ਯਾਦ ਸਾਹਿਬ ਨੇ ਵਰਡ ਬੜਾ ਅੱਛਾ ਯੂਜ਼ ਕੀਤਾ, ਯਾਦ ਸਾਹਿਬ ਆਪਣੇ, ਓਵਰ ਸਟ੍ਰੈਚ, ਆਪਣੇ ਆਪ ਨੂੰ ਸਟ੍ਰੈਚ ਕਰਕੇ ਨਾ ਕਰੋ, ਨਾ ਕਰੋ ਉਹਦਾ ਕੋਈ ਫਾਇਦਾ ਨਹੀਂ ਹੈ। ਡੋਂਟ ਹੈਵ ਦਿਸ ਫੀਅਰ ਆਫ ਮਿਸਿੰਗ ਆਊਟ, ਕਿਤੇ ਨਹੀਂ ਭੱਜਿਆ ਚੱਲਾ ਸਾਰਾ ਕੁਛ, ਸੋ ਇਹਦਾ ਥੋੜ੍ਹਾ ਜਿਹਾ ਖਿਆਲ ਜ਼ਰੂਰ ਕਰੋ। ਯਾਦ ਸਾਹਿਬ, ਵੀ ਹੈਵ 2.5 ਮਿੰਟਸ ਲੈਫਟ, ਤੋਂ ਮੇਨ ਮੁੱਦੇ ਪਰ ਆਏ ਜਰਾ, ਵਾਈ ਮੋਰਗੇਜ ਫਰਮ ਯਾਦ ਸਾਹਿਬ, ਆਪ ਆਪਣੇ ਬਾਰੇ ਮੇਂ ਜਰਾ ਸਰਵਿਸ ਬਾਰੇ ਬਤਾਈਏ, ਵਾਈ ਫਿਆਦ ਮਾਨ, ਉਹ ਬਤਾਈਏ।
ਹਾਂ ਯੁਧਵੀਰ, ਦੇਖੋ ਟੂਡੇ ਆਈ ਐਮ ਅ ਲਿਟਲ ਬਿਟ, ਪਰਹੈਪਸ ਯੂ ਕੈਨ ਸੇ ਇਨ ਮਾਈ ਵੋਇਸ, ਬਿਕੋਜ਼ ਵੀ ਆਰ ਐਕਸੈਪਸ਼ਨਲੀ ਬਿਜ਼ੀ, ਐਂਡ ਥੋੜ੍ਹੇ ਥੋੜ੍ਹੇ ਮੈਂ ਜਬ ਦੇਖਤਾ ਹੂੰ ਲੋਕ ਮਕਾਨ ਲੈ ਲੈਤੇ ਹੈ ਵਿਦਆਊਟ ਥਿੰਕਿੰਗ, ਵਿਦਆਊਟ ਜਸਟ ਯੂ ਨੋ, ਜਸਟ ਵੈਨ ਯੂ ਬਾਏ ਅ ਸੈਮੀ ਡਿਟੈਚਡ ਹੋਮ ਇਨ ਮਿਲਟਨ ਫੋਰ 1.1 million, ਇਟ ਸਟਾਰਟਸ ਟੂ ਵਰੀ ਮੀ। ਦੇਖੋ, ਆਪ ਜਬ ਹਮਾਰੇ ਸਾਥ ਡੀਲ ਕਰਤੇ ਹੈ, ਯੈਸ ਵੀ ਆਰ ਗੋਇੰਗ ਟੂ ਮੇਕ ਮਨੀ ਇਫ ਯੂ ਡੀਲ ਵਿਦ ਅਸ, ਬਟ ਮੋਰ ਦੈਨ ਦੈਟ ਵੀ ਆਰ ਇੰਟਰਸਟਿਡ ਇਨ ਗਾਈਡਿੰਗ ਯੂ ਪ੍ਰੋਪਰਲੀ। ਐਸੀ ਬਾਤ ਨਹੀਂ ਕਿ ਹਮ ਆਪਕੋ ਬਤਾਏਂਗੇ ਆਪਕੇ ਪਾਸ ਬਹੁਤ ਇਕੁਇਟੀ ਹੈ ਮਕਾਨ ਕੇ ਅੰਦਰ, ਇਸ ਅ ਮੈਟਰ ਆਫ ਫੈਕਟ ਯੁਧਵੀਰ ਜੀ, ਜੋ ਸਟੇਟਿਸਟਿਕਸ ਮੈਂ ਪੜ ਰਹਾ ਥਾ ਅੱਜ ਸੁਬਹ, ਦੈਟ ਆਲਮੋਸਟ 71% is equity in real estate by Canadians who own homes. In other words, on average, their mortgages are at 30% of the current value of the property. Does that mean that we just push people to draw that equity and just keep buying? Yeh aapko humse nahi milenge. Humse aapko sahi advice milengi, honest assessment milega, to tell you, look, are you in a position to, that you should, doesn't matter that you have an equity. I'm not going to tell you that just because you have equity, take it out and create generational wealth and keep buying real estate. I don't think that is the right thing to tell people. We need to analyze people's situation correctly, ki in logo ki situation kya hai, aur jab aap hamare saath aakar baithte hain, then we will tell you whether we think, of course the decision is yours. How we are different, we believe in giving the right advice to our clients. Or Kalbi Yudhvirji, I left the office at 1:30 in the morning. I had 5 clients yesterday evening. And many are coming to talk to me about these things. Should we get? Should we buy investment? We have 3 properties. Should we buy the 4th one? Aapko kya lag raha hai? And what I do is I analyze the entire mortgage portfolio and give the correct guidance to our listeners. Aur wo aapko milenge that is different from everybody else with us.
ਫੋਨ ਨੰਬਰ ਜ਼ਰੂਰ, ਕੁਇਕਲੀ ਸਿਰਫ ਫੋਨ ਨੰਬਰ,
ਥੈਂਕ ਯੂ ਸਰ, 416-616-3646, 416-616-3646, ਹਮ ਆਪਕੋ ਦੇਂਗੇ ਮੋਰਗੇਜ ਵਿਦ ਸਹੀ ਐਡਵਾਈਸ ਇਨ ਦਾ ਰਾਈਟ ਵੇ ਆਫ ਪੁਟਿੰਗ ਇਟ ਟੁਗੈਦਰ। ਥੈਂਕ ਯੂ ਸੋ ਮਚ ਜੀ,
ਥੈਂਕ ਯੂ ਸਰ, ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਬੀਤੇਗਾ। 647-282-8182, ਹੈਵ ਵੰਡਰਫੁਲ ਡੇ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
दोस्तों और पड़ोसियों से मिलना, पार्टी करना, शादी में जाना, इन सभी कामों से कोई नुकसान तो नहीं है, लेकिन ओंटेरियो में COVID-19 फैलाने में इनका अच्छा खासा योगदान है। सामुदायिक स्तर पर फैलने से ज्यादा लोग बीमार हो रहे हैं, हमारे अस्पतालों पर बोझ बढ़ने की आशंका है और हम पर भी खतरा मंडरा रहा है। टीके से हम सुरक्षित रहेंगे, लेकिन जब तक टीका सभी को मिलेगा तब तक हमें स्वास्थ्य सलाह और निर्देशों को मानना चाहिए, यानी घरेलू सामान खरीदने जैसे जरूरी काम न हो तो बाहर न जाएं, घर पर रहें, सुरक्षित रहें, जिंदगियां बचाएं। ओंटेरियो सरकार द्वारा जनहित में जारी।
पैसे बचाने के चक्कर च ना वीजे दी एवें खज्जल खुआरी ना कराओ, सीधे VSR लॉ ऑफिस जाओ।
VSR लॉ ऑफिस आओ, वीजे दी सारीयां प्रॉब्लम दा जल्दी हल पाओ। तुहाडे अपने शहर विच स्टूडेंट वीजा,
विजिटर वीजा,
वर्क वीजा,
सुपर वीजा,
रेजिडेंस वीजा,
विजिटर वीजा एक्सटेंशन,
स्पाउस वीजा,
वर्क वीजा परमिट ऑन साइट,
बिजनेस एंड इन्वेस्टर वीजा,
स्पाउसल ओपन वर्क परमिट, स्पाउसल स्पॉन्सरशिप इनसाइड आउटसाइड कैनेडा, पेरेंट ग्रैंड पेरेंट स्पॉन्सरशिप। VSR लॉ ऑफिस नु कॉल करो 416-602-0002 ते 416-602-0002।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਢੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਢੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ। ਕਾਲ 905-874-7171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 57।